ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰ ਬੁੱਧ ਬਾਧੇ ਪਿਆਰੇ ਇਨ ਬਿਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਿਬੇਕਾ ਰਹਾਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਲਤ ਪਲਤ ਦੇ ਰਾਖੇ ਤਖਤ ਚਵਰ ਛਤਰ ਦੇ ਮਾਲਕ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋ ਦੇ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਨਿਤਨੇਮ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਪਵਿੱਤਰ ਮੁੱਖ ਵਾਕ ਜਿਸ ਦੀ ਵਿਚਾਰ ਸਰਵਨ ਕਰਨ ਦੇ ਲਈ ਜਿੱਥੇ ਆਪ ਸੰਗਤਾਂ ਇੱਥੇ ਤਨ ਕਰਕੇ ਹਾਜ਼ਰ ਹੋਏ ਹੋ ਉੱਥੇ ਚੈਨਲ ਮਾਧਿਅਮਾਂ ਰਾਹੀਂ ਦੇਸ਼ ਵਿਦੇਸ਼ ਅੰਦਰ ਘਰਾਂ ਵਿੱਚ ਬੈਠ ਕਰਕੇ ਮਨ ਕਰਕੇ ਸੁਰਤ ਕਰਕੇ ਸਤਿਗੁਰੂ ਜੀ ਦੇ ਸ਼ਬਦ ਵਿਚਾਰ ਨਾਲ ਜੁੜ ਰਹੇ ਹੋ। ਅੱਜ ਜੋ ਪਾਵਨ ਪਵਿੱਤਰ ਮੁੱਖ ਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਬਖਸ਼ਿਆ ਹੈ। ਇਹ ਪਾਵਨ ਪਵਿੱਤਰ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 641 ਦੇ ਉੱਪਰ ਸਤਿਗੁਰਾਂ ਨੇ ਅੰਕਿਤ ਕੀਤਾ ਹੈ। ਮੁੱਖ ਵਾਕ ਦੀ ਵਿਚਾਰ ਦੇ ਨਾਲ ਨਾਲ ਅੱਜ ਵਿਸ਼ੇਸ਼ ਦਿਹਾੜਾ ਹੈ। ਅੱਜ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਸਤਿਕਾਰਤ ਭਗਤ ਭਗਤ ਨਾਮਦੇਵ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਉਣ ਵਾਲਾ ਗੁਰਸਿੱਖ ਬੈਠਾ ਹੈ, ਉਹ ਜਿੱਥੇ ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਸੀਸ ਝੁਕਾਉਂਦਿਆਂ ਹੋਇਆ ਗੁਰੂ ਨਾਨਕ ਸੱਚੇ ਪਾਤਸ਼ਾਹ ਗਰੀਬਨ ਵਾਸ ਸਤਿਗੁਰੂ ਨੂੰ ਮੰਨਦਾ ਹੈ। ਉਨ੍ਹਾਂ ਹੀ ਅਦਬ ਉਨ੍ਹਾਂ ਹੀ ਸਤਿਕਾਰ ਭਗਤ ਨਾਮਦੇਵ ਜੀ ਨੂੰ ਬਾਣੀ ਵਿੱਚ ਜਿਨ੍ਹਾਂ ਦੀ ਬਾਣੀ ਦਰਜ ਹੈ ਉਹਨਾਂ 15 ਭਗਤਾਂ ਨੂੰ ਅਦਬ ਸਤਿਕਾਰ ਦਿੰਦਾ ਹੈ। ਸਿੱਖ ਦੇ ਮਨ ਦੇ ਵਿੱਚ ਭਗਤਾਂ ਦਾ ਬੜਾ ਵੱਡਾ ਅਦਬ ਅਤੇ ਸਤਿਕਾਰ ਹੈ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚ ਭਗਤਾਂ ਦੀ ਪਵਿੱਤਰ ਬਾਣੀ ਸਤਿਗੁਰਾਂ ਨੇ ਆਪ ਦਰਜ ਕਰਵਾਈ ਹੈ। ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਸਤਿਗੁਰਾਂ ਦੀ ਬਾਣੀ ਹੈ, ਉਹੋ ਹੀ ਥਾਂ, ਉਹੋ ਹੀ ਦਰਜਾ, ਉਹੋ ਹੀ ਬਰਾਬਰਤਾ ਭਗਤਾਂ ਦੀ ਬਾਣੀ ਨੂੰ ਸਤਿਗੁਰੂ ਨੇ ਬਖਸ਼ੀ ਹੈ। ਭਗਤ ਹੋਰ ਵੀ ਬੜੇ ਹੋਏ। ਜਿਸ ਵੇਲੇ ਰਾਮਸਰ ਦੀ ਧਰਤੀ 'ਤੇ ਸਤਿਗੁਰਾਂ ਨੇ ਪਾਵਨ ਸਰੂਪ 5ਵੇਂ ਜਾਮੇ ਵਿੱਚ ਲਿਖਵਾਉਣਾ ਸ਼ੁਰੂ ਕੀਤਾ ਹੈ, ਉਸ ਵੇਲੇ ਲਾਹੌਰ ਤੋਂ 4 ਐਸੇ ਭਗਤਾਂ ਦਾ ਆਉਣ ਦਾ ਜ਼ਿਕਰ ਮਿਲਦਾ ਇਤਿਹਾਸ ਅੰਦਰ, ਸੱਜੂ, ਕਾਨਾ, ਪੀਲੂ, ਸਾਹ ਹੁਸੈਨ, ਜਿਨ੍ਹਾਂ ਨੇ ਆਪਣੇ ਬਚਨ ਸੁਣਾਏ, ਆਪਣੀ ਕਵਿਤਾ ਸੁਣਾਈ ਅਤੇ ਮਹਾਰਾਜ ਨੂੰ ਕਿਹਾ ਕਿ ਸਾਡੇ ਵੀ ਬਚਨ, ਸਾਡੀ ਵੀ ਬਾਣੀ ਬਾਕੀ ਭਗਤਾਂ ਵਾਂਗੂ ਦਰਜ ਕਰੋ। ਪਰ ਸਤਿਗੁਰਾਂ ਨੇ ਬਚਨ ਕੀਤਾ, ਭਾਈ ਤੁਹਾਡੇ ਜਿਹੜੇ ਬਚਨ ਨੇ ਇਹ ਬਾਣੀ ਨਾਲ ਮੇਲ ਨਹੀਂ ਖਾਂਦੇ। ਤੁਹਾਡਾ ਜਿਹੜਾ ਸਿਧਾਂਤ ਹੈ ਉਹ ਗੁਰਮਤ ਦੇ ਸਿਧਾਂਤ ਦੇ ਅਨੁਕੂਲ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਬਾਣੀ ਹੈ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤੁਹਾਡੀ ਬਾਣੀ ਤੁਰਕੀ ਨਹੀਂ ਹੈ, ਦਰਗਾਹ ਦੀ ਬਾਣੀ ਨਹੀਂ ਹੈ। ਭਗਤ ਸਾਹਿਬਾਨਾਂ ਦੀ ਬਾਣੀ ਦੇ ਵਿੱਚੋਂ ਜਿਹੜੀ ਬਾਣੀ ਤੁਰਕੀ ਬਾਣੀ ਹੈ, ਸਤਿਗੁਰਾਂ ਨੇ ਉਹ ਇਕੱਤਰਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਹੈ। ਜਿਸ ਭਗਤ ਜੀ ਦਾ ਅੱਜ ਦਿਹਾੜਾ ਹੈ, ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਮਹਾਰਾਸ਼ਟਰ ਦੀ ਧਰਤੀ 'ਤੇ 17 ਜ਼ਿਲ੍ਹੇ ਦੇ ਵਿੱਚ ਧੰਨ ਮਾਤਾ ਮਾਤਾ ਗੋਨਾਬਾਈ ਜੀ ਦੀ ਕੁੱਖੋਂ ਦਾਮ ਸੇਠੀ ਪਿਤਾ ਜੀ ਦੇ ਗ੍ਰਹਿ ਵਿਖੇ ਭਗਤ ਜੀ ਨੇ ਪਾਵਨ ਜਨਮ ਲਿਆ। ਮਹਾਰਾਸ਼ਟਰ ਦੀ ਪਾਵਨ ਧਰਤੀ 'ਤੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨਾਵਨ ਕਾ ਇਹ ਸੁਆਉ, ਜਨ ਕਾ ਸੰਗ ਚਿਤ ਆਵੈ ਨਾਉ, ਆਪ ਮੁਗਤ ਮੁਗਤ ਕਰੇ ਸੰਸਾਰ, ਨਾਨਕ ਤਿਹ ਜਨ ਕਹੋ ਸਦਾ ਨਮਸਕਾਰ। ਐਸੇ ਭਗਤ ਜੀ ਨੂੰ ਸਦਾ ਸਦਾ ਨਮਸਕਾਰ ਹੈ। ਭਗਤ ਜੀ ਦੀ ਪਾਵਨ ਬਾਣੀ 18 ਰਾਗਾਂ ਦੇ ਵਿੱਚ 61 ਸ਼ਬਦ ਦਰਜ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 18 ਰਾਗਾਂ 'ਚ ਭਗਤ ਜੀ ਨੇ ਸ਼ਬਦ ਉਚਾਰਨ ਕੀਤੇ ਹੈ। ਅੱਜ ਵੀ ਜਦੋਂ ਭਗਤ ਜੀ ਦੇ ਜਨਮ ਅਸਥਾਨ ਨਰਸੀ ਜਾਂਦੇ ਹਾਂ ਤਾਂ ਉੱਥੇ ਦਰਸ਼ਨ ਕੀਤੇ ਹੈ। ਅੱਜ ਵੀ 24 ਘੰਟੇ 1 ਤਾਰਾ ਵੱਜਦਾ ਹੈ। ਵੱਖ ਵੱਖ ਪਿੰਡਾਂ ਦੀਆਂ ਡਿਊਟੀਆਂ ਉੱਥੇ ਲੱਗਦੀਆਂ ਨੇ। ਤੁਸੀਂ ਜਦੋਂ ਹਜ਼ੂਰ ਸਾਹਿਬ ਜਾਂਦੇ ਹੋ ਉਦੋਂ ਅੱਗੇ ਦਰਸ਼ਨ ਸੰਗਤਾਂ ਅਕਸਰ ਕਰਨ ਜਾਂਦੀਆਂ, ਕਿਉਂਕਿ ਹਜ਼ੂਰ ਸਾਹਿਬ ਤੋਂ ਥੋੜ੍ਹਾ ਹੀ ਦੂਰ ਹੈ। ਉੱਥੇ ਵੱਖ ਵੱਖ ਪਿੰਡਾਂ ਦੀਆਂ ਡਿਊਟੀਆਂ ਲੱਗਦੀਆਂ ਨੇ, ਉਹ ਡਿਊਟੀ ਮੂਜਬ ਆ ਕੇ 1 ਤਾਰਾ ਉੱਥੇ ਵਜਾਉਂਦੇ ਹੈ ਅਤੇ 1 ਤਾਰੇ 'ਤੇ ਭਗਤ ਜੀ ਦੇ ਸ਼ਬਦਾਂ ਦਾ ਗਾਇਨ ਕਰਦੇ ਆ, ਕੀਰਤਨ ਕਰਦੇ ਆ। ਭਗਤ ਜੀ ਕੀਰਤਨ ਦੇ ਪ੍ਰੇਮੀ ਨੇ, ਹਮੇਸ਼ਾ ਵਾਹਿਗੁਰੂ ਦੀ ਕੀਰਤੀ ਕਰਦੇ ਆ, ਸਿਫਤ ਕਰਦੇ ਆ। ਜਿਹੜੇ ਕੁਝ ਜਾਤ ਅਭਿਮਾਨੀ ਲੋਕ ਸਨ, ਜਿਨ੍ਹਾਂ ਨੂੰ ਆਪਣੀ ਜਾਤੀ ਦਾ ਹੰਕਾਰ ਸੀ, ਉਹ ਭਗਤ ਜੀ ਨਾਲ ਘਿਰਣਾ ਕਰਦੇ ਸਨ। ਭਗਤ ਜੀ ਦੇ ਜੀਵਨ ਦੇ ਵਿੱਚ ਬੜੇ ਕੌਤਕ, ਬੜੇ ਚੋਜ, ਬੜੀਆਂ ਘਟਨਾਵਾਂ ਅੰਕਿਤ ਨੇ। ਬਾਣੀ ਦੇ ਵਿੱਚ ਉਹਨਾਂ ਘਟਨਾਵਾਂ ਦਾ ਜ਼ਿਕਰ ਹੈ। ਆਪਾਂ ਉਹਨਾਂ ਘਟਨਾਵਾਂ ਨੂੰ ਹੀ ਮੁੱਖ ਮੰਨਣਾ ਹੈ ਜਿਹੜੀਆਂ ਬਾਣੀ ਦੇ ਵਿੱਚ ਅੰਕਿਤ ਨੇ। भगत जी दे जीवन नाल कुछ ऐसियां घटनावां उन्हां ब्राह्मण लोकां ने जोड़ियां ताकि उन्हां दा अपना पेट पूर्ति दा कार्ज चलदा रहे। जिहड़े भगत जी दे अनुयाई ने भलेखा खा के उन्हां दे आखे फेर लगी जाण। हुण जिवें तुसीं बाणी दी तुक सरवण करदे हो, नाम दिओ सिमरन कर जाना, भगत जी आप बिलावल राग दे विच अपना शब्द अपने मुखों उचारण करदे आ कि मैं नाम देव ने सिमरन दे विचों रब नूं पाया, नाम दिओ सिमरन कर जाना। पर कई ऐसे ने कहिंदे जी नाम देव जी ने पत्थर चों पाया, पर भगत नामदेव जी आप कह रहे नामे सोई सेविया ना देहरा ना मसीत। भगत जी कहिंदे मैं तो पत्थर की मूर्ति नूं मंनदा ही नहीं, मैं तो सिमरन करके पाया, सिमरन दे विचों प्राप्त किया, नाम दिओ सिमरन कर जाना। भगत जी दे मन दे विच हमेशा प्रभु की सिफत करन ते सुनन दा चाह रहिंदा सी। इसे चा दे तहत किते भी संगत हुंदी, किते भी उहदी कीर्ति कीर्तन रूप च हो रही हुंदी, उत्थे जा के उह बैठ जांदे। इहो ही भगत जी दे जीवन इतिहास विच जिक्र आउंदा, ओंडे नगर दा जिहड़ा 12 ज्योतिरलिंगां विचों एक नागनाथ दा मंदर है। जदों हजूर साहब तो आपां जाणे आ 40 को दी दूरी ते है, वह अज भी वह पुरातन मंदिर वह गवाही भरदा है कि भगत नामदेव जी इत्थे आए ते किड्डा वड्डा इतिहास का कौतक वरत्या। भगत जी ने शब्द भी उचारण किया, हस्त खेलत तेरे देहोरे आया, भगत करत नामा पकड़े उठाया। कहिंदे जी भगत जी मंदिर विच पूजा करन आए सी, भले वह भगत जी आप अपनी बाणी च कह रहे हैं की कह रहे हैं, भगत करत कि मैं बंदगी कर रहा सी, भगती कर रहा सी, पर जिहड़े मंदिर दे पांडे सी उन्होंने जात अभिमानिया ने होमै दे विच आके भगत जी नूं मंदिर दे अगों उठा दिता है। ते धन भगत नामदेव जी उठ के मंदिर दे पिछले पासे चले गए आ। हस्त खेलत तेरे देहरे आया, भगत करत नामा पकड़े उठाया, हीनड़ी जात मेरी जात मराया, शीपे के जन्म काहे कौ आया। उस वेले वाहिगुरु नूं बेनतियां कर रहा है, वाहिगुरु जे ये जात इन्नी नीवी है, पांडे कह रहे हैं तो मैनू इस जात विच कानू जन्म दवाना सी, किसी उच्ची जात च जन्म दवाउंदे, तेरी बंदगी करदा तेरी भगती करदा। हीनड़ी जात मेरी जात मराया, शीपे के जन्म काहे कौ आया, लै कमली चलियो पलटाए। जिस वेले उन्होंने खिचा धू की भगत जी की जिहड़ी कंबली सी उह डिग पई सी, लै कंबली, उह कहिंदे कंबली चुक के अपने मोढ़े ते रख के भगत जी उठे ने, देहोरे पाछा बैठा जाए। भगत जी मंदिर दे पिछले पासे जाके बैठ गए आ, ते उत्थे बैठ के की करन लगे आ, उत्थे बैठ के उहदा सिमरन करन लगे, उहनूं याद करन लगे, बेनतियां जोदड़ियां कर लगे। इहदी गवाही की है, इहदा प्रमाण की है? भगत जी आप कह रहे ज्यों ज्यों नामा हर गुण उचरै। हर गुण उचरै दा की अर्थ है? हरी दे गुणा नूं, उहदे गुणा दा गुणगान कर रहे आ, सिफतां कर रहे आ, ज्यों ज्यों उहनूं याद कर रहे आ, त्यों त्यों की हुंदा? भगत जना कहो देहोरा फेरा। कहिंदे वाहिगुरु जी उसे वेले विराट रूप धारण करके प्रगट होए, क्या भगत नाम दे हुक्म कर, कहो तो धरन कोडी करो। उस वेले फिर क्या, हे वाहिगुरु तू अपने भगतां दी पैज रखदा, हर जुग जुग भगत हो पाया, पैज रखदा आया राम राज। हर नाखस दुष्ट हर मारिया, प्रहलाद तराया, अहंकारियां निंदकां पिट दे। जड़े हंकारी सी निंदक सी भगत नामदेव जी दे, उन्हां वाल पिट कर दिती है, चुक के मंदिर दा मुख फेर दिता है। सनातन मत दे विच जितने भी दुनिया के मंदिर ने सारिया का मूह जिहड़ा मुख है पूर्व दिशा वाल है। एको एक जिहड़ा नागनाथ ओंडे शहर का मंदिर है बारह ज्योतिरलिंगा दे विचों एक जिहड़ा ओंडे वाला नागनाथ मंदिर है उहदा मूह चुक के वाहिगुरु जी ने पछों वाले पासे करता भगत वल करता उहदा मूह फेर दिता। दास ने दर्शन किए वेखे वो अज भी इस गल की गवाही भरदा है जदों न्यौआं कोलों देखदे आ ना वह मंदिर सारा चुकिया होया विचकार विरला ने लोग डेढ़ियां पसाब साहब वेखदे आ विच विच एक जिहड़ा कमरा सी जिहड़ा गर्भगृह जिहनूं कहिंदे आ वह थले धस गया सी बाहरों चुकिया बाहरों चुकण करके फेरिया जिहड़ा विचला सी उह विच धस गया अज उहदे विच पौड़ियां उतर के थले जांदे आ पूजा करन वास्ते। जदों औरंगे दा राज सी उहने सुणिया कि इत्थे भगत नामदेव जी दी खातर वाहिगुरु ने विराट रूप धारण करके प्रगट हो के मंदिर ही फेर दिता है ਇਹ ਪ੍ਰਤੱਖ ਕੌਤਕ ਵਰਤਾਇਆ ਪ੍ਰਤੱਖ ਕਰਾਮਾਤ ਵਰਤਾਈ ਹੈ ਤਾਂ ਉਹਨੇ ਹੰਕਾਰ ਦੇ ਵਿੱਚ ਆ ਕੇ ਉਸ ਮੰਦਰ ਨੂੰ ਅੱਗ ਲਵਾਈ ਅੱਗ ਨਾਲ ਪੱਥਰ ਦਾ ਕੀ ਹੋਣਾ ਸੀ ਅੱਜ ਵੀ ਉਹ ਇਸ ਚੀਜ਼ ਦਾ ਪ੍ਰਮਾਣ ਹੈ ਮੰਦਰ ਕਾਲਾ ਹੋਇਆ ਵਿਆ ਅੱਗ ਨਾਲ ਸੜਨ ਕਰਕੇ इस चीज की गवाही भरदा अहंकारियां निंदकां पिठ दे नाम देव मुख लाया भगत नामदेव जी दियां पावन खड़ावां ने उत्थे भगत जी की निशानी है। ज्यों ज्यों नामा हर गुण उचरै भगत जना को देहुरा फिरै भगत जी दे पावन बाणी दे विच बेअंत एहो जे प्रतख प्रमाण ने जदों वाहिगुरु ने सरगुण सरूप धार के वार वार भगत जी नूं दर्शन दिते वख वख विद्वानां दा अध्यात्मक वादियां दा कथन है विचारवानां दा वचन है कि 72 वार सरगुण सरूप धार के भगत नामदेव जी नूं प्रतख सरगुण सरूप दा दर्शन दिता वाहिगुरु जी ने कदे किस रूप विचों कदे किस रूप विचों क्योंकि भगत जी की जिहड़ी दृष्टि सी उह ब्रह्म दृष्टि सी जह जह पेखो तह हजूर उह जिथे भी वेखदे सी उह वाहिगुरु दे ही दर्शन कर लैंदे सन। भगत जी का जीवन पुंडरपुर दे विच फिर यात्रा चलदियां चलदियां अखीर पंजाब दे विच गुरदासपुर जिले दे विच घमाण पिंड दे विच आ के भगत जी ने लगभग विद्वाना दियां वख वख रायां ने विद्वाना दा कथन 143 वरिआं दी उमर दे विच समाधि च अपना तन इत्थे त्यागिया। भगत जी ने किते भी पत्थर दी पूजा नूं अहमियत नहीं दित्ती नाम देओ सिमरन कर जाना आप सिमरन कीता दूजिआं नूं सिमरन दा उपदेश दित्ता। भगत जी ने जिहड़े जात अभिमानी लोग सी जिहड़े हंकारी सी निंदक सी उहनां दे मूंह दे उपर बाणी दी चपेड़ मारी उहनां नूं वार वार सिक्ख्या दित्ती समझाया भाई सारियां जातां वाहिगुरु दियां पैदा कीता होया जीव ने इह जातां मनुख दियां बनाईआं ने जात करके कोई उच्चा नहीं कोई नीवा नहीं ਉਹ ਵਾਹਿਗੁਰੂ ਦੀ ਨਿਗਾਹ ਵਿੱਚ ਸਭ ਇੱਕ ਸਮਾਨ ਨੇ ਤੇ ਭਗਤ ਜੀ ਨੇ ਅਖੌਤੀ ਲੋਕਾਂ ਵੱਲੋਂ ਜਿਸ ਨੂੰ ਨੀਵਾਂ ਕਿਹਾ ਜਾਂਦਾ ਸੀ ਉਸ ਘਰੇ ਵੀ ਪੈਦਾ ਹੋ ਕਰਕੇ ਭਗਤ ਜੀ ਨੇ ਉੱਚਿਆਂ ਨੂੰ ਆਪਣੇ ਚਰਨੀ ਝੁਕਾ ਕੇ ਵਿਖਾ ਦਿੱਤਾ ਹੈ। ਅੱਜ ਉਸ ਮਹਾਨ ਭਗਤ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀ ਦਾ ਜਿੱਥੇ ਦੁਨੀਆਂ ਦੇ ਕੋਨੇ ਕੋਨੇ ਵਿੱਚ हर सिख हर नानक नाम लेवा भगत नामदेव जी नूं मनन वाला गुरसिख उन्हां दा पवित्र जिथे जन्म दिहाड़ा मना रहे है उत्थे विशेष तौर ते श्रोमणी गुरद्वारा प्रबंधक कमेटी वालों जिन्हें भी श्रोमणी कमेटी दे स्थान ने हर अस्थान ते इत्थे भी मंजी साहब ही अज भोग पाए जाने ਹਰ ਅਸਥਾਨ ਤੇ ਭਗਤਾਂ ਦੇ ਸੂਰਵੀਰ ਯੋਧਿਆਂ ਦੇ ਦਿਹਾੜੇ ਮਨਾਏ ਜਾਂਦੇ ਹੈ। ਦਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਗੁਰੂ ਨਾਨਕ ਨਾਮ ਸਿੱਖ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹੈ। ਆਓ ਜੋ ਪਾਵਨ ਮੁੱਖ ਵਾਕ ਅੱਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਪ੍ਰਾਰੰਭਤਾ ਤੋਂ ਚਿੱਤ ਦੀਆਂ ਵਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਘਰ ਦੂਜਾ ਅਸ਼ਟਪਦੀਆ।
ਸੋਰਠ ਰਾਗ ਦੇ ਅੰਦਰ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਧਰਨ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਅੰਮ੍ਰਿਤਮਈ ਰਸਨਾ ਤੋਂ ਗੁਰ ਰਸਨਾ ਅੰਮ੍ਰਿਤ ਬੋਲਦੀ ਅੰਮ੍ਰਿਤ ਸ੍ਰੀਖੇ ਵਚਨ ਦੂਸਰੇ ਘਰ ਸੁਰਤਾਲ ਦੇ ਵਿੱਚ ਰਾਗੀ ਸਿੰਘਾਂ ਨੂੰ ਗਾਉਣ ਦਾ ਸੰਕੇਤ ਦਿੱਤਾ ਹੈ। ਅਸ਼ਟਪਦੀਆ, ਇਹ ਸੁਰਲੇਖ ਦਾ ਭਾਵ ਹੈ ਕਿ ਅੱਗੇ ਜਿਹੜੇ ਸ਼ਬਦ ਆ ਰਹੇ ਨੇ ਇਹ ਅੱਠ ਅੱਠ ਪਦਿਆਂ ਵਾਲੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਚਾਰ ਤਰ੍ਹਾਂ ਦੇ ਮੰਗਲ ਮੰਨੇ ਉਹਨਾਂ ਵਿੱਚੋਂ ਇਹ ਵਸਤੂ ਨਿਰਦੇਸ਼ ਮੰਗਲ ਹੈ। ਇੱਕ ਅਦਵੈਤ ਸਰੂਪ ਓਅੰਕਾਰ ਸਰਬ ਦਾ ਪ੍ਰਕਾਸ਼ਕ, ਸਾਰਿਆਂ ਨੂੰ ਪੈਦਾ ਕਰਨ ਵਾਲਾ। ਸਤਿਗੁਰ ਪ੍ਰਸਾਦ, ਸਤ ਚੇਤਨ ਨਾਸ਼ ਤੋਂ ਰਹਿਤ, ਗੁਰਪ੍ਰਸਾਦ ਗੁਰੂ ਦੇ ਪ੍ਰਸਾਦ ਕਿਰਪਾ ਦੁਆਰਾ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਪਾਠ ਪੜਿਓ ਅਰ ਵੇਦ ਵਿਚਾਰਿਓ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਇਹ ਪਾਵਨ ਸ਼ਬਦ ਜਿਸ ਵੇਲੇ ਸਤਿਗੁਰਾਂ ਨੇ ਉਚਾਰਿਆ, ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜਿਹੜੇ ਸਨਾਤਨੀ ਮਤ ਦੇ ਵਿੱਚ ਲੋਕ ਕਰਮ ਕਰਦੇ ਆ, ਧਰਮ ਕਰਮ ਕਰਦੇ ਆ, ਪਾਪ ਪੁੰਨ ਕਰਦੇ ਆ, ਇਹਦੇ ਬਾਬਤ ਵਿਚਾਰ ਬਖਸ਼ਿਸ਼ ਕਰੋ, ਮੁਕਤੀ ਦਾ ਸਾਧਨ ਦੱਸੋ। ਤਾਂ ਸਤਿਗੁਰਾਂ ਨੇ ਸ਼ਬਦ ਉਚਾਰਿਆ, ਸ਼ਬਦ 'ਚ ਦੋ ਰਹਾਉ ਉਚਾਰਨ ਕੀਤੇ ਆ। ਪਹਿਲੇ ਰਹਾਓ 'ਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ, ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕਾ ਦੁਆਰਾ, ਦੀਜੈ ਬੁੱਧ ਵਿਵੇਕਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਰਹਾਓ ਦੇ ਵਿੱਚ ਸਮਾਂ ਧਨ ਬਖਸ਼ਿਆ। ਆਰੰਭ 'ਚ ਸਤਿਗੁਰੂ ਜੀ ਫਰਮਾਉਂਦੇ ਆ, ਪਾਠ ਪੜਿਓ ਅਰ ਵੇਦ ਵਿਚਾਰਿਓ। ਸਤਿਗੁਰੂ ਜੀ ਕਹਿੰਦੇ ਜਿਹੜੇ ਲੋਕ ਵੇਦਾਂ ਦੇ ਪਾਠ ਕਰਦੇ ਆ, ਕੇਵਲ ਵੇਦ ਪੜ੍ਹਨ ਮਾਤਰ ਉਹਨੂੰ ਵਿਚਾਰਦੇ ਨਹੀਂ, ਉਹਦੀ ਵਿਚਾਰ ਨੂੰ ਅਪਣਾਉਂਦੇ ਨਹੀਂ, ਕਿਉਂਕਿ ਵੇਦਾਂ ਦੇ ਵਿੱਚ 100,000 ਸਲੋਕ ਸੁਰਤੀ ਆ, ਜਿਵੇਂ ਬਾਣੀ ਦੇ ਵਿੱਚ ਸ਼ਬਦ ਨੇ ਨਾ, ਇਵੇਂ ਵੇਦਾਂ 'ਚ ਸਲੋਕ ਨੇ, ਉਹਨਾਂ ਦੀ ਗਿਣਤੀ 100,000 ਮੰਨੀ ਆ, ਜਿਨ੍ਹਾਂ ਵਿੱਚੋਂ 84,000 ਕਰਮ ਕਾਂਡ ਕਹਿੰਦੇ ਆ, ਬਾਕੀ ਜਿਹੜੇ 16,000 ਆ ਉਹਨਾਂ 'ਚੋਂ 12,000 ਉਪਾਸਨਾ ਦੱਸਦੇ ਹੋਏ, ਪੂਜਾ ਇਸ ਤਰ੍ਹਾਂ ਕਰਨੀ ਆ, ਫਲਾਣੇ ਦੇਵਤੇ ਦੀ ਪੂਜਾ ਇਵੇਂ ਆ, ਇਵੇਂ ਕਰਨੀ ਆ। ਕੇਵਲ 4,000 ਸਲੋਕ ਆਏ 100,000 ਦੇ ਵਿੱਚੋਂ, ਜਿਹੜਾ ਨਾਮ ਜਪਣ ਦਾ ਉਪਦੇਸ਼ ਦਿੰਦਾ। ਅਤੇ ਜਿਹੜੇ ਪੰਡਿਤ ਲੋਕ ਨੇ ਉਹਨਾਂ ਨੇ ਕਰਮ ਕਾਂਡ ਦਾ ਪ੍ਰਚਾਰ ਕੀਤਾ, ਕਿਉਂਕਿ ਜੇ ਕਰਮ ਕਾਂਡ ਦਾ ਪ੍ਰਚਾਰ ਨਹੀਂ ਕਰਦੇ ਸੀ, ਨਾਮ ਦਾ ਪ੍ਰਚਾਰ ਕਰਦੇ ਸੀ, ਫਿਰ ਆਪਣਾ ਕਾਰਜ ਨਹੀਂ ਸੀ ਚੱਲਦਾ, ਫਿਰ ਆਪਣਾ ਘਰ ਨਹੀਂ ਸੀ ਚੱਲਦਾ, ਆਪਣੀ ਪੂਜਾ ਨਹੀਂ ਸੀ ਹੋਣੀ। ਉਹਨਾਂ ਨੇ ਨਾਮ ਵਾਲਾ ਜਿਹੜਾ ਕਾਂਡ ਆ ਉਹਦਾ ਪ੍ਰਚਾਰ ਨਹੀਂ ਕੀਤਾ, ਕਰਮ ਕਾਂਡ ਦਾ ਹੀ ਪ੍ਰਚਾਰ ਕੀਤਾ, ਉਪਾਸਨਾ ਦਾ ਫਿਰ ਪ੍ਰਚਾਰ ਕੀਤਾ। ਇਸ ਲਈ ਗੁਰੂ ਅਮਰਦਾਸ ਜੀ ਕਹਿੰਦੇ, ਵੇਦਾਂ ਮਹਿ ਨਾਮ ਉੱਤਮ, ਸੋ ਸੁਣਹਿ ਨਾਹੀ ਫਿਰ ਹੈ ਜਿਉਂ ਬੇਤਾਲਿਆ। ਬੇਤਾਲਿਆਂ ਵਾਲਾ ਜੀਵਨ ਬਿਤਾ ਰਹੇ ਆ। ਸਤਿਗੁਰੂ ਜੀ ਕਹਿੰਦੇ ਕੱਲਾ ਪਾਠ ਕਰੀ ਜਾਣਾ, ਵੇਦ ਵਿਚਾਰਿਓ, ਫਿਰ ਉਹਦੀ ਕੱਲੀ ਵਿਚਾਰ ਹੀ ਕਰੀ ਜਾਣੀ, ਉਹਨੂੰ ਧਾਰਨ ਨਾ ਕਰਨਾ, ਅਪਣਾਉਣਾ ਨਾ, ਨਾਮ ਜਪਣਾ ਹੀ ਨਾ, ਬੰਦਗੀ ਕਰਨੀ ਨਾ, ਕਮਾਈ ਕਰਨੀ ਨਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਇਹ ਕਰਮ ਕਰਨੇ ਹਨ,
ਨਿਵਲ ਭਵੰਗਮ ਸਾਦੇ,
ਫਿਰ ਨੇਤੀ ਧੋਤੀ ਕਰਮ ਕਰਨੇ, ਪੇਟ ਨੂੰ ਸਵਸਥ ਰੱਖਣ ਵਾਸਤੇ ਨਿਵਲੀ ਕਰਮ ਕਰਨਾ, ਭੰਗਵਾ ਨਾੜੀ, ਭਯੰਗ ਨਾਮ ਸਰਪ ਦਾ ਹੁੰਦਾ, ਸੱਪ ਦਾ, ਸੱਪ ਵਾਂਗੂ ਸਾਡੀ ਰੀੜ੍ਹ ਦੀ ਹੱਡੀ ਦੇ ਦੁਆਲੇ ਲਿਪਟੀ ਹੋਈ ਹੈ, ਗੋਦਾ ਦੁਆਰ ਤੋਂ ਲੈ ਕਰਕੇ ਦਸਮਨ ਤੱਕ। ਇਹ ਨਾੜੀ ਨੂੰ ਜਿਹੜੇ ਜੋਗੀ ਲੋਕ ਨੇ ਉਹ ਸਾਧਦੇ ਆ, ਇਹਨੂੰ ਸਾਧ ਕੇ ਇਹਦੇ ਵਿੱਚੋਂ ਜਿਹੜੀ ਊਰਜਾ ਪੈਦਾ ਹੁੰਦੀ ਹੈ ਉਹ ਤੋਂ ਦਸਵੇਂ ਦੁਆਰ ਦੇ ਵਿੱਚ ਸਵਾਸ ਚੜਾਉਂਦੇ ਆ। ਕਹਿੰਦੇ ਜੇ ਕੁੰਡਲਨੀ ਜਾਗਰਣ ਹੋ ਗਈ, ਸਤਿਗੁਰੂ ਮਹਾਰਾਜ ਨੇ ਇਹਨਾਂ ਕਰਮ ਕਾਂਡਾਂ 'ਚੋਂ ਸਾਨੂੰ ਕੱਢਿਆ। ਮਹਾਰਾਜ ਕਹਿੰਦੇ ਜਿਹੜੇ ਨੇਤੀ ਧੋਤੀ ਕਰਮ ਕਰਦੇ ਆ, ਸਾਧਦੇ ਹਨ,
ਪੰਚ ਜਨਾ ਸਿਉਂ ਸੰਗ ਨਾ ਛੁਟਕਿਓ,
ਇਹਨਾਂ ਦੇ ਅੰਦਰ ਜਿਹੜੇ ਵਿਕਾਰ ਨੇ ਉਹਨਾਂ ਤੋਂ ਖਹਿੜਾ ਨਹੀਂ ਛੁੱਟਦਾ, ਉਹ ਵਿਕਾਰਾਂ ਤੋਂ ਮੁਕਤ ਨਹੀਂ ਨਾ ਹੁੰਦੇ। ਆਪਾਂ ਅੰਮ੍ਰਿਤਸਰ ਦੇ ਵਿੱਚ ਬੈਠੇ ਹਾਂ, ਇੱਥੋਂ ਦਾ ਹੀ ਇਤਿਹਾਸ ਹੈ, ਪੰਜ ਸਰੋਵਰ ਮਹਾਰਾਜ ਨੇ ਬਖਸ਼ਿਸ਼ ਕੀਤੇ ਆ। ਕਿਹੜੇ ਕਿਹੜੇ ਨੇ ਪੰਜ ਸਰੋਵਰ? ਅੰਮ੍ਰਿਤ ਸਰੋਵਰ, ਫਿਰ ਰਾਮਸਰ ਸਰੋਵਰ, ਸੰਤੋਖ ਸਰ ਸਰੋਵਰ, ਕੌਲ ਸਰ ਸਰੋਵਰ, ਵਿਵੇਕ ਸਰ ਸਰੋਵਰ, ਇਹ ਪੰਜ ਸਰੋਵਰ ਨੇ। ਇਹਨਾਂ ਪੰਜਾਂ ਚੋਂ ਜਿਹੜਾ ਸੰਤੋਖ ਸਰ ਸਰੋਵਰ ਹੈ, ਜਿਸ ਵੇਲੇ ਉਹਦੀ ਸੇਵਾ ਹੋ ਰਹੀ ਹੈ, ਪੁੱਟਦਿਆਂ ਪੁੱਟਦਿਆਂ ਇੱਕ ਵਿੱਚੋਂ ਮੱਠ ਨਿਕਲਿਆ, ਗੁਰਸਿੱਖਾਂ ਨੇ ਬਾਬਾ ਬੁੱਢਾ ਜੀ ਨੂੰ ਬੁਲਾਇਆ। ਬਾਬਾ ਬੁੱਢਾ ਜੀ ਨੇ ਜਿਸ ਵੇਲੇ ਮੱਠ ਦੇ ਅੱਗੋਂ ਖਿੜਕੀ ਖੁਲਵਾਈ ਆ ਤਾਂ ਕੀ ਵੇਖਿਆ? ਇੱਕ ਪਿੰਜਰ ਬਣਿਆ ਹੋਇਆ ਸਰੀਰ ਸਮਾਧੀ ਵਿੱਚ ਬੈਠਾ ਹੈ, ਬਾਹਰ ਕਢਵਾਇਆ, ਦਸਮ ਦੁਆਰ 'ਚ ਮੱਖਣ ਚੱਸਿਆ। ਗੁਰਪ੍ਰਤਾਪ 'ਚ ਜ਼ਿਕਰ ਆਉਂਦਾ ਹੈ ਕਿ ਬਾਬਾ ਬੁੱਢਾ ਜੀ ਨੇ ਉਹਦੀ ਸੁਰਤ ਦਸਮ ਦੁਆਰ 'ਚੋਂ ਵਾਪਸ ਲਿਆਂਦੀ ਆ। ਪੁੱਛਿਆ ਕੌਣ ਹੈ ਤੂੰ? ਤਾਂ ਉਹਨੇ ਆਪਣਾ ਨਾਮ ਸੰਤੋਖਾ ਜੋਗੀ ਦੱਸਿਆ। ਪੁੱਛੇ ਕਦੋਂ ਦਾ ਬੈਠਾ ਹੈ? ਤਾਂ ਉਹਨੇ ਦੱਸਿਆ ਵੀ ਮੈਂ ਤ੍ਰੇਤੇ ਯੁੱਗ ਦਾ ਬੈਠਾ ਹਾਂ ਸਮਾਧੀ 'ਚ, ਜਿਸ ਵੇਲੇ ਸ੍ਰੀ ਰਾਮ ਚੰਦਰ ਜੀ ਸੀ, ਉਦੋਂ ਦਾ ਯੋਗ ਸਾਧਨਾ ਕਰਦਾ ਹੋਇਆ ਸਮਾਧੀ ਲਾ ਕੇ ਬੈਠਾ ਹੈ, ਦਸਮ ਦੁਆਰ 'ਚ ਸੁਰਤ ਚੜ੍ਹਾਈ ਹੋਈ ਆ। ਉਹ ਪੁੱਛਦਾ ਹੁਣ ਕਿਹੜਾ ਯੁੱਗ ਹੈ? ਤਾਂ ਗੁਰਸਿੱਖਾਂ ਦੱਸਿਆ ਵੀ ਹੁਣ ਕਲ ਯੁੱਗ ਹੈ। ਗੁਰਸਿੱਖ ਪੁੱਛਦੇ ਆ ਵੀ ਤੇਰੀ ਮੁਕਤੀ ਫਿਰ ਉਸ ਵੇਲੇ ਹੋਈ ਨਹੀਂ? ਕਹਿਣ ਲੱਗਿਆ ਨਹੀਂ, ਮੇਰੇ ਗੁਰੂ ਨੇ ਮੈਨੂੰ ਕਿਹਾ ਸੀ ਕਿ ਕਲ ਯੁੱਗ ਦੇ ਵਿੱਚ ਆਪ ਪਰਮੇਸ਼ਰ ਨੇ ਆਉਣਾ ਹੈ, ਉਹ ਵਾਹਿਗੁਰੂ ਦਾ ਜਦੋਂ ਪੰਜਵਾਂ ਜਾਮਾ ਹੋਵੇਗਾ ਗੁਰੂ ਅਰਜਨ ਦੇਵ ਜੀ ਦੇ ਰੂਪ ਵਿੱਚ ਉਹ ਪ੍ਰਗਟ ਹੋਣਗੇ, ਉਦੋਂ ਮੇਰੀ ਕਲਿਆਣ ਹੋਵੇਗੀ। ਤਾਂ ਬਾਬਾ ਬੁੱਢਾ ਜੀ ਉਸ ਵੇਲੇ ਕਹਿੰਦੇ ਭਾਈ ਉਹੋ ਹੀ ਸਮਾਂ ਤੇਰੇ ਚੰਗੇ ਭਾਗ ਗੁਰੂ ਅਰਜਨ ਦੇਵ ਜੀ ਨੇ ਹੋਣਾ। ਤਾਂ ਉਸ ਵੇਲੇ ਇਤਿਹਾਸ ਵਿੱਚ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਜੇਕਰ ਆਉਂਦਾ, ਵਿਸ਼ੇਸ਼ ਤੌਰ 'ਤੇ ਬਾਬਾ ਬੁੱਢਾ ਜੀ ਨੇ ਪੰਜ ਉਂਗਲਾਂ ਦਾ ਇਸ਼ਾਰਾ ਕੀਤਾ ਉਹਦੇ ਵੱਲ। ਪੰਜ ਉਂਗਲਾਂ ਦਾ ਇਸ਼ਾਰਾ ਕਰਨ ਦਾ ਭਾਵ ਸੀ ਕਿ ਤੇਰੇ ਪੰਜੇ ਬੱਸ ਵਿੱਚ ਹੋ ਗਏ ਆ, ਦੇਖੋ ਧਰਤੀ ਦੇ ਥੱਲੇ ਮੱਠ ਦੇ ਵਿੱਚ ਬੈਠਾ ਹੈ, ਕੁਝ ਵੇਖਣਾ ਨਹੀਂ, ਕੁਝ ਖਾਣਾ ਨਹੀਂ, ਕੁਝ ਪੀਣਾ ਨਹੀਂ, ਦਸਮ ਦੁਆਰ 'ਚ ਸਵਾਸ ਚੜ੍ਹਾਏ ਹੋਏ ਆ, ਇੱਕ ਦਿਨ ਨਹੀਂ, ਦੋ ਦਿਨ ਨਹੀਂ, ਇੱਕ ਸਾਲ ਨਹੀਂ, ਸੌ ਸਾਲ ਨਹੀਂ, ਸੈਂਕੜੇ ਬਰੇ ਨੰਗੇ, ਯੁੱਗ ਬੀਤ ਗਿਆ, ਕਲ ਯੁੱਗ ਆ ਗਿਆ, ਕਿੰਨਾ ਕਲ ਯੁੱਗ ਬੀਤ ਗਿਆ। ਅਤੇ ਜਿਸ ਵੇਲੇ ਬਾਬਾ ਬੁੱਢਾ ਜੀ ਨੇ ਪੰਜਾਂ ਉਂਗਲਾਂ ਦਾ ਇਸ਼ਾਰਾ ਕੀਤਾ, ਉਹਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਵੀ ਹਜੇ ਵੀ ਪੰਜੇ ਸ਼ਾਂਤ ਨਹੀਂ ਹੋਏ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ, ਪੰਚ ਜਨਾ ਸਿਉਂ ਸੰਗ ਨਾ ਛੁਟਕਿਓ। ਫਿਰ ਉਹਨੇ ਬੇਨਤੀ ਕੀਤੀ ਕਿ ਮੈਨੂੰ ਸਤਿਗੁਰੂ ਦਾ ਮਿਲਾਪ ਕਰਾਓ, ਸਤਿਗੁਰੂ ਦਾ ਦਰਸ਼ਨ ਬਖਸ਼ੋ। ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ, ਉਹਨੂੰ ਗੁਰਮੰਤਰ ਬਖਸ਼ਿਆ, ਵਾਹਿਗੁਰੂ ਉਹਦੀ ਕਲਿਆਣ ਕੀਤੀ। ਇਉਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਇਹ ਕਰਮ ਕਾਂਡ ਕਰਨ ਨਾਲ ਕਿਸੇ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਤੋਂ ਖਹਿੜਾ ਨਹੀਂ ਛੁੱਟਦਾ।
ਅਧਿਕ ਅਹੰਗ ਬੁੱਧ ਬਾਧੇ
ਸਗੋ ਇਹ ਕਰਨ ਨਾਲ ਮਹਾਰਾਜ ਕਹਿੰਦੇ ਅਧਿਕ ਬਹੁਤਾ ਜ਼ਿਆਦਾ ਅਹੰ ਬੁੱਧ ਬਾਧੇ ਜਿਹੜੀ ਬੁੱਧੀ ਆ ਅਹੰ ਭਾਵ ਦੇ ਵਿੱਚ ਹਉਮੈ ਵਿੱਚ ਵੱਜ ਜਾਂਦੀ ਆ। ਮੈਂ ਬਹੁਤ ਵਿਦਵਾਨ ਹਾਂ, ਮੈਂ ਬਹੁਤ ਪੜ੍ਹਿਆ, ਮੇਰੇ ਜਿੰਨਾ ਕੋਈ ਪੜ੍ਹਿਆ ਨਹੀਂ। ਮੈਂ ਬਹੁਤ ਵੱਡਾ ਸਾਧਕ ਹਾਂ, ਮੈਂ ਬਹੁਤ ਯੋਗ ਦੀਆਂ ਕਿਰਿਆ ਕਰਦਾ, ਮੈਂ ਹੱਠ ਯੋਗ ਸਾਧਨ ਵਾਲਾ, ਮੇਰੇ ਕੋਲ ਕਰਾਮਾਤਾ ਹਨ, ਮੈਂ ਬਲੀ ਹਾਂ। ਵੱਡੇ ਵੱਡੇ ਜਿਹੜੇ ਯੋਗੀ ਸੀ ਗੋਰਖ ਵਰਗੇ ਮਛੰਦਰ ਵਰਗੇ ਹਉਮੈ ਚ ਆਏ ਹੋਏ ਮਹਾਰਾਜ ਨਹੀਂ, ਸਿੱਧੇ ਰਾਹ ਤੋਰੇ ਨਾ ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਸਾਹਿਬ ਦਾ ਅਵਤਾਰ ਪੁਰਬ ਆ ਰਿਹਾ, ਗੁਰੂ ਸਾਹਿਬ ਦਾ ਇਤਿਹਾਸ ਪੜ੍ਹੀਏ ਸੁਣੀਏ, ਕਿੰਨਾ ਇਤਿਹਾਸ ਯੋਗੀਆਂ ਦੇ ਨਾਲ ਵਿਚਾਰ ਕਰਦਿਆਂ ਹੋਇਆ ਮਹਾਰਾਜ ਦਾ ਹੈ, ਕਿੰਨੀ ਬਾਣੀ ਉਚਾਰਨ ਕੀਤੀ ਹੈ। ਅਚਲ ਬਟਾਲੇ ਦਾ ਇਤਿਹਾਸ ਪੜ੍ਹ ਲਓ, ਸਤਿਗੁਰੂ ਜੀ ਨੇ ਹਿਮਾਲਿਆ ਅਤੇ ਕਿੰਨੇ ਯੋਗੀਆਂ ਨੂੰ ਸਿੱਧੇ ਰਾਹ ਪਾਇਆ। ਭਾਈ ਗੁਰਦਾਸ ਜੀ ਦੀਆਂ ਕਿੰਨੀਆਂ ਪੌੜੀਆਂ ਵਾਰਾਂ ਦੀਆਂ ਇਸ ਪਾਸੇ ਨੇ, ਕਿਉਂ? ਕਿਉਂਕਿ ਉਹ ਸਾਧਨਾ ਦਾ ਹੰਕਾਰ ਕਰਦੇ ਸੀ, ਉਹਨਾਂ ਦੀ ਬੁੱਧੀ ਅਹੁਮ ਬੁੱਧ ਬਾਧੇ ਹਉਮੈ ਵਿੱਚ ਵੱਜੀ ਹੋਈ ਸੀ। ਮਹਾਰਾਜ ਕਹਿੰਦੇ ਹਉਮੈ ਤੋਂ ਖਹਿੜਾ ਨਹੀਂ ਛੁੱਟਦਾ।
ਪਿਆਰੇ ਇਨ ਬਿਦ ਮਿਲਣ ਨਾ ਜਾਈ,
ਇਹ ਪਿਆਰੇ ਭਾਈ ਗੁਰਸਿੱਖਾ ਇਹ ਜਿਹੜੀਆਂ ਵਿਧੀਆਂ ਨੇ ਨਾ ਪੁਰਾਤਨ, ਇਹਨਾਂ ਦੇ ਨਾਲ ਵਾਹਿਗੁਰੂ ਨਾਲ ਮਿਲਿਆ ਨਹੀਂ ਜਾਂਦਾ।
ਮੈਂ ਕੀਏ ਕਰਮ ਅਨੇਕਾ,
ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖ ਬੇਨਤੀ ਕਰਦਾ, ਸਤਿਗੁਰੂ ਅਸੀਂ ਬੜੇ ਇਹੋ ਜਿਹੇ ਕਰਮ ਪਹਿਲੇ ਸਮਿਆਂ ਦੇ ਵਿੱਚ ਕਰਕੇ ਵੇਖੇ ਆ, ਅਨੇਕਾਂ ਕਰਮ ਕਰ ਲਏ ਆ। ਅੱਜ ਕਈ ਭੁੱਲੇ ਹੋਏ ਲੋਕ ਗੁਰੂ ਦੇ ਦੱਸੇ ਮਾਰਗ ਨੂੰ ਛੱਡ ਕੇ ਫੇਰ ਇਹਨਾਂ ਕਰਮ ਕਾਂਡਾਂ ਚ ਉਲਝ ਰਹੇ ਆ। ਫਲਾਣੇ ਸਿਆਣੇ ਨੇ ਕਿਹਾ ਜੀ ਫਲਾਣੇ ਦਿਨ ਨੂੰ ਮੰਨੋ, ਫਲਾਣੇ ਦਿਨ ਵਰਤ ਰੱਖੋ, ਫਲਾਣੇ ਦਿਨ ਦੀ ਪੂਜਾ ਕਰੋ, ਆਹ ਮੰਤਰ ਜਪੋ, ਆਹ ਕਰੋ, ਉਹ ਕਰੋ। ਇਹ ਜਿਤਨੇ ਵੀ ਕਰਮ ਕਾਂਡ ਨੇ ਇਹ ਗੁਰੂ ਤੋਂ ਦੂਰ ਲਿਜਾ ਰਹੇ ਆ। ਜਿੰਨਾ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਬੜੇ ਲੋਕ ਐਕਟਿਵ ਹੋਏ ਹੋਏ ਨੇ, ਜਿੰਨਾ ਗੁਰਸਿੱਖੀ ਦਾ ਪ੍ਰਚਾਰ ਹੋ ਰਿਹਾ ਓਨਾ ਹੀ ਇਸ ਪਾਸੇ ਨੂੰ ਇਦੋਂ ਜ਼ਿਆਦਾ ਪ੍ਰਚਾਰ ਹੋ ਰਿਹਾ। ਇਹ ਲੋਕ ਐਡਾਂ ਦੇ ਕੇ ਲੋਕਾਂ ਨੂੰ ਭਰਮਾ ਰਹੇ ਆ, ਲੋਕ ਭਰਮ ਰਹੇ ਆ, ਵਹਿਮਾਂ ਚ ਪੈ ਰਹੇ ਆ, ਸਤਿਗੁਰੂ ਵਹਿਮਾਂ ਚੋਂ ਕੱਢਦੇ ਆ, ਇਹ ਲੋਕ ਹੋਰ ਵਹਿਮਾਂ ਚ ਪਾ ਰਹੇ ਆ। ਇੱਕ ਸਿੱਖ ਦੇ ਘਰੇ ਸਮਾਗਮ ਤੇ ਗਏ, ਉੱਥੇ ਬੈਠੇ ਅਸੀਂ ਕਥਾ ਤੋਂ ਪਹਿਲਾਂ, ਤੇ ਜਿਸ ਵੇਲੇ ਮੈਂ ਡਰਾਇੰਗ ਰੂਮ ਦੇ ਵਿੱਚ ਅਸੀਂ ਬੈਠਿਆ ਸਾਹਮਣੇ ਦੇਖਿਆ ਤਾਂ ਇੱਕ ਫੋਟੋ ਲੱਗੀ ਹੋਈ, ਉਹਦੇ ਵਿੱਚ ਕੁਝ ਅੱਖਰ ਲਿਖੇ ਹੋਏ, ਮੇਰੇ ਓਬਜੈਕਟ ਤਾਂ ਯਾਦ ਨਹੀਂ, ਮੇਰਾ ਖਿਆਲ 3+3=6 ਲਿਖਿਆ ਹੋਇਆ, 3+3=6 ਵੱਡੇ ਅੱਖਰਾਂ ਚ। ਮੈਂ ਪੁੱਛਿਆ ਜੀ ਇਹ ਕਾਹਦੇ ਵਾਸਤੇ? ਅੰਮ੍ਰਿਤਧਾਰੀ ਗਾਤਰੇ ਪਾਏ ਹੋਏ, ਕਿਰਪਾਨਾਂ ਪਾਈਆਂ ਹੋਈਆਂ, ਕੇਸਾ ਧਾਰੀ, ਬਾਣੀ ਪੜ੍ਹਨ ਵਾਲੇ। ਤਾਂ ਮਾਤਾ ਕਹਿਣ ਲੱਗੀ, ਕਹਿੰਦੇ ਜੇ ਇਹ ਜਿਹੜਾ ਮੁੰਡਾ ਨਾ ਇਹਦਾ ਕੋਈ ਦੋਸਤ ਹੈ, ਉਹ ਕਹਿੰਦਾ ਵੀ ਆ ਅੰਕ ਇੱਥੇ ਸਾਹਮਣੇ ਲਾਉਣ ਦੇ ਨਾਲ ਘਰ ਵਿੱਚ ਸਮਰਿੱਧੀ ਆਉਂਦੀ ਆ। ਮੈਂ ਸੋਚਿਆ ਮਨਾ ਗੁਰੂ ਕਾ ਸਿੱਖ ਹੋਵੇ, ਗੁਰੂ ਕੇ ਸਿੱਖ ਨੂੰ ਤਾਂ ਆਵਾਜ਼ਾਂ ਮਾਰ ਮਾਰ ਕੇ ਯੋਗੀ ਨੇ ਕਿਹਾ ਸੀ ਕਿ ਗੁਰਸਿੱਖਾਂ ਮੇਰਾ ਦਰਸ਼ਨ ਕਰ ਲਾ, ਤੈਨੂੰ ਸਵਰਗ ਦਿੱਤਾ। ਸਭ ਤੋਂ ਵੱਧ ਤਾਂ ਸਮਰਿੱਧੀ ਸਵਰਗ ਚ ਮੰਨੀ ਹੈ ਨਾ, ਕਿ ਗੁਰਸਿੱਖਾ ਸਾਰੀ ਦੁਨੀਆ ਨੂੰ ਮੈਂ ਸਾਲ, ਦੋ ਸਾਲ, ਪੰਜ ਸਾਲ ਲਈ ਮੈਂ ਸਵਰਗ ਅਨਾਊਂਸ ਕੀਤਾ ਹੈ, ਜੇ ਤੂੰ ਮੇਰਾ ਦਰਸ਼ਨ ਕਰ ਲਿਆ। ਭਾਈ ਤਿਲਕੂ ਗੁਰੂ ਅੰਗਦ ਸਾਹਿਬ ਦਾ ਸਿੱਖ ਸੀ, ਕਿਹਾ ਭਾਈ ਤਿਲਕੂ ਤੂੰ ਦਰਵਾਜ਼ਾ ਖੋਲ, ਜੇ ਤੂੰ ਮੇਰਾ ਦਰਸ਼ਨ ਕਰ ਲਵੇਂ ਤੈਨੂੰ ਸਭ ਤੋਂ ਵੱਧ ਸਮੇਂ ਲਈ ਸਵਰਗ ਦਿੱਤਾ। ਮਹਿਸਾ ਜੋਗੀ ਵਾਰ ਵਾਰ ਕੂਕ ਰਿਹਾ, ਅੰਦਰੋਂ ਪਤਾ ਕੀ ਆਵਾਜ਼ ਆਈ, ਐ ਮਹਿਸੇ, ਐ ਜੋਗੀ, ਮੈਨੂੰ ਸਵਰਗ ਦੀ ਲੋੜ ਨਹੀਂ। ਤਾਂ ਬਾਹਰੋਂ ਪੁੱਛਿਆ ਕਿ ਤੈਨੂੰ ਸਵਰਗ ਦੀ ਲੋੜ ਕਿਉਂ ਨਹੀਂ? ਤਾਂ ਭਾਈ ਤਿਲਕੂ ਕਹਿਣ ਲੱਗਿਆ, ਮੇਰੇ ਸਤਿਗੁਰੂ ਨੇ ਮੈਨੂੰ ਸ਼ਬਦ ਦੀ ਦਾਤ ਦਿੱਤੀ ਆ, ਨਾਮ ਦਿੱਤਾ, ਮੂਲ ਮੰਤਰ ਬਖਸ਼ਿਆ, ਮੈਂ ਉਹਦਾ ਅਭਿਆਸ ਕਰਦਾ। ਮੂਲ ਮੰਤਰ ਦਾ ਅਭਿਆਸੀ ਸੀ ਭਾਈ ਤਿਲਕੂ। ਗੁਰੂ ਕੇ ਸਿੱਖ ਨੇ ਜਵਾਬ ਦੇ ਦਿੱਤਾ ਤਾਂ ਫਿਰ ਮਹੇਸੇ ਨੇ ਮਿੰਨਤਾਂ ਕਰੀਆਂ, ਐ ਭਾਈ ਤਿਲਕੂ ਤੂੰ ਧੰਨ ਹੈ, ਮੈਂ ਤੇਰਾ ਸਿੱਖ ਬਣਨਾ ਚਾਹੁੰਦਾ, ਮੈਨੂੰ ਆਪਣਾ ਦਰਸ਼ਨ ਦੇ। ਤਾਂ ਉਸ ਸਿੱਖ ਨੇ ਕਿਹਾ ਸੀ ਵੀ ਮੈਂ ਤਾਂ ਆਪ ਗੁਰੂ ਦਾ ਸਿੱਖ ਹਾਂ, ਤੂੰ ਮੇਰੇ ਸਤਿਗੁਰੂ ਕੋਲ ਚੱਲ, ਤੈਨੂੰ ਸਤਿਗੁਰੂ ਦੇ ਚਰਨੀ ਲਾਵਾਂ। ਅਤੇ ਅੱਜ ਭਟਕੇ ਹੋਏ ਲੋਕ ਕਿੱਧਰ, ਵਹਿਮਾਂ ਵਾਲੇ ਪਾਸੇ। ਬਾਣੀ ਪੜ੍ਹੀਏ, ਨਾਮ ਜਪੀਏ, ਬਾਣੀ ਦੇ ਨਾਲ, ਸ਼੍ਰੀ ਗੁਰਬਾਣੀ ਦੇ ਨਾਲ ਸਭ ਕੁਝ ਮਿਲਣਾ। ਸਾਡੇ ਜਿਹੜੇ ਮਾੜੇ ਕਰਮ ਹੈ, ਕੋਈ ਪ੍ਰਲਭਦ ਦੇ ਵਿੱਚ ਦਲਿੱਦਰਤਾ ਨਾ। ਮਹਾਰਾਜ ਕਹਿੰਦੇ, ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਰਿਦਰੰ ਮਹਾ ਵਿਖਾਦੰ। ਘੋਰ ਦੁੱਖ ਪਏ ਹੋਣ, ਅਨਕ ਹੱਤਿਅੰ ਬੇਅੰਤ ਜੀਵ ਹੱਤਿਆਵਾਂ ਹੋ ਗਈਆਂ ਹੋਣ। ਤੀਜਾ, ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਜਨਮ ਦਰਿਦਰੰ, ਜਨਮ ਤੋਂ ਦਰਿਦਰੀ ਹੋਵੇ, ਗਰੀਬ ਹੋਵੇ, ਘਰ ਵਿੱਚ ਪਦਾਰਥ ਨਾ ਹੋਣ, ਕੀ ਕਰੇ। ਘੋਰ ਦੁਖਿਅੰ ਅਣਕ ਹੱਤਿਅੰ ਜਨਮ ਦਰਿਦਰੰ ਮਹਾਂ ਵਿਖਾਦੰ। ਝਗੜੇ ਖੜੇ ਹੋਏ ਹੋਣ ਵੱਡੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਕੀ ਕਰੇ। ਮਹਾਰਾਜ ਕਹਿੰਦੇ, ਉਹਦਾ ਸਿਮਰਨ ਕਰੇ। ਉਹਦਾ ਸਿਮਰਨ ਕਰਨ ਦੇ ਨਾਲ ਕੀ ਹੋਊਗਾ, ਜੈਸੇ ਪਾਪ ਕਾਸ਼ਟ ਭਸਮੰ ਕਰੋਤ। ਮਹਾਰਾਜ ਕਹਿੰਦੇ, ਉਹਦਾ ਸਿਮਰਨ ਕਰ, ਉਹਦਾ ਸਿਮਰਨ ਤੇਰੇ ਮਾੜੇ ਜਿਹੜੇ ਕਰਮ ਨੇ, ਜਿਨ੍ਹਾਂ ਕਰਕੇ ਗਰੀਬੀ ਹੈ, ਜਿਨ੍ਹਾਂ ਕਰਕੇ ਦੁੱਖ ਨੇ, ਕਲੇਸ਼ ਨੇ, ਉਹ ਸਾਰੇ ਕਰਮਾਂ ਨੂੰ ਇਉਂ ਸਾੜ ਦਿਓ ਜਿਵੇਂ ਲੱਕੜਾਂ ਦਾ, ਜੰਗਲਾਂ ਦਾ ਕੱਟ ਕੇ ਢੇਰ ਲਾਇਆ ਹੋਵੇ, ਓਨੀ ਅੱਗ ਨਹੀਂ ਚਾਹੀਦੀ। ਮਹਾਰਾਜ ਕਹਿੰਦੇ, ਇੱਕ ਤੀਲੀ ਬਹੁਤ ਹੁੰਦੀ ਹੈ, ਥੋੜ੍ਹਾ ਕੀਤਾ ਹੋਇਆ ਸਿਮਰਨ ਤੇਰੀ ਗਰੀਬੀ ਕੱਟ ਦੇਊਗਾ, ਤੇਰੇ ਦੁੱਖ ਕੱਟ ਦੇਊਗਾ। ਪਰ ਗੁਰਸਿੱਖਾ, ਸਹਿਜ ਪਾਠ ਛੱਡ ਕੇ, ਤੂੰ ਨਿਤਨੇਮ ਛੱਡ ਕੇ, ਤੂੰ ਸਿਮਰਨ ਛੱਡ ਕੇ, ਇਹਨਾਂ ਵਹਿਮਾਂ ਭਰਮਾਂ ਦੇ ਵਿੱਚੋਂ ਕੀ ਖੱਟੇਗਾ। ਮਹਾਰਾਜ ਅੱਜ ਕਹਿ ਰਹੇ ਆ, ਪਿਆਰੇ ਇਹਨ ਵਿਧ ਮਿਲਣ ਨਾ ਜਾਏ। ਇਹ ਜਿਹੜੀਆਂ ਤੂੰ ਵਿਧੀਆਂ ਅਪਣਾ ਰਿਹਾ ਨਾ, ਵਹਿਮਾਂ ਦੀਆਂ, ਭਰਮਾਂ ਦੀਆਂ, ਪਖੰਡਾਂ ਦੀਆਂ, ਇਹਨਾਂ ਵਿਧੀਆਂ ਨਾਲ ਕੁਝ ਨਹੀਂ ਮਿਲਣਾ, ਖੁਆਰੀ ਹੋਣੀ ਆ। ਸਗੋਂ ਜਿਹੜਾ ਕੋਲੇ ਪੈਸਾ ਉਹ ਵੀ ਗਵਾ ਲੇਗਾ, ਕੰਗਾਲ ਕਰ ਦੇਣਗੇ ਤੈਨੂੰ, ਤੇਰੀਆਂ ਇੱਜਤਾਂ ਲੁੱਟ ਲੈਣਗੇ। ਪਿਆਰੇ ਇਹਨ ਵਿਧ ਮਿਲਣ ਨਾ ਜਾਏ। ਮੈਂ ਕੀ ਇਹ ਕਰਮ ਅਨੇਕਾਂ, ਇਹੋ ਜਿਹੜੇ ਕਰਮ, ਅਨੇਕਾਂ ਕਰਮ ਮਹਾਰਾਜ ਕਹਿੰਦੇ ਬੜੇ ਪੁਰਾਤਨ ਸਮੇਂ ਤੋਂ ਚੱਲੇ ਆ ਰਹੇ ਕੀਤੇ ਆ।
ਹਾਰ ਪਰਿਓ ਸਵਾਮੀ ਕਹਿ ਦੁਆਰਾ,
ਹਾਰ ਕੇ ਮਹਾਰਾਜ ਕਹਿੰਦੇ ਸਾਰੇ ਪਾਸਿਓਂ ਥੱਕ ਕੇ ਸਵਾਮੀ ਮਾਲਕ ਦੇ ਦੁਆਰੇ ਆਏ ਹਾਂ ਅਸੀਂ। ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦੁਆਰ। ਕਹਿੰਦੇ ਦੱਸ ਵੀ ਆ, ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਵੀ ਟੇਕਦੇ ਹਾਂ, ਪਰ ਪਤਾ ਨਹੀਂ ਹੁੰਦਾ ਅਸੀਂ ਜਾ ਕੇ ਕਿਸੇ ਦੇਵੀ ਦੇਵਤਿਆਂ ਨੂੰ ਵੀ ਮੰਨੀ ਜਾਂਦੇ ਹਾਂ। ਅੰਮ੍ਰਿਤਧਾਰੀ ਗੁਰਸਿੱਖ ਦੀ ਦੁਕਾਨ ਹੋਵੇ, ਉਹਦੇ ਵਿੱਚ ਦੇਵੀ ਦੀ ਮੂਰਤੀ, ਸਾਰੇ ਧਰਮ ਸਤਿਕਾਰਯੋਗ ਨੇ, ਹਿੰਦੂ ਵੀਰਾਂ ਦੇ ਲਈ ਉਹ ਸਤਿਕਾਰਤ ਨੇ, ਪਰ ਗੁਰਸਿੱਖ ਨੂੰ ਮਨਾਹੀ ਆ। ਮੈਂ ਗੁਰਸਿੱਖ ਲਈ ਕਹਿ ਰਹੇ ਹਾਂ, ਕੋਈ ਅੰਮ੍ਰਿਤਧਾਰੀ ਸਿੱਖ ਹੋਵੇ, ਉਹਦੀ ਦੁਕਾਨ 'ਤੇ ਕੋਈ ਮੂਰਤੀ ਕਿਉਂ ਪਈ ਹੋਵੇ। ਕਹਿੰਦੇ ਜੀ, ਇਹ ਤਾਂ ਮੰਗਲ ਮੂਰਤੀ ਆ, ਆਹ ਤਾਂ ਜੀ ਕਹਿੰਦੇ ਮਾਇਆ ਦੀ ਦੇਵੀ ਹੈ। ਮਹਾਰਾਜ ਦਾ ਪਤਾ ਕੀ ਵਚਨ ਹੈ। ਮਹਾਰਾਜ ਕਹਿੰਦੇ, ਸਿਵ ਸਿਵ ਕਰਤੇ ਜੋ ਨਰ ਧਿਆਵੈ, ਬਲਦ ਚੜ੍ਹੇ ਡੋਰੂ ਧਮਕਾਵੈ। ਅੱਗੇ ਜਾ ਕੇ ਕਹਿੰਦੇ, ਮਹਾਮਾਈ ਕੀ ਜੋ ਪੂਜਾ ਕਰੈ, ਨਰਸੈ ਨਾਰ ਹੋਏ ਅਵਤਰੈ। ਮਸਕੀਨ ਜੀ ਦੀ ਅੱਜ ਵੀ ਕਥਾ, ਮੰਜੀ ਸਾਹਿਬ ਤੋਂ ਇਹ ਸ਼ਬਦ ਦੀ ਕੀਤੀ ਹੋਈ ਕਥਾ ਅੱਜ ਵੀ ਯੂਟਿਊਬ 'ਤੇ ਪਈ ਹੈ, ਸੁਣ ਲੈਣਾ। ਜਿਹੜਾ ਦੇਵੀ ਦੀ ਪੂਜਾ ਕਰਦਾ ਕੋਈ ਗੁਰਸਿੱਖ ਹੋ ਕੇ, ਸਨਾਤਨੀਆਂ ਲਈ ਨਹੀਂ ਮੈਂ ਕਹਿ ਰਿਹਾ, ਉਹਨਾਂ ਲਈ ਸਤਿਕਾਰਤ ਨੇ, ਪਰ ਗੁਰਸਿੱਖ ਲਈ ਮਨਾਹੀ ਹੈ। ਗੁਰੂ ਵੱਲੋਂ ਹੁਕਮ ਹੈ ਕਿ ਉਹਨੂੰ ਅਗਲਾ ਜਨਮ ਔਰਤ ਦਾ ਲੈਣਾ ਪਵੇਗਾ, ਮਾਦਾ ਜਨਮ ਲੈਣਾ ਪਵੇਗਾ। ਨਰਸ ਹੈ ਨਾਰ ਹੋਏ ਅਵਤਾਰ ਹੈ, ਤਰੱਕੀ ਨਹੀਂ ਹੋਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀ ਕੀਤਾ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇੱਥੇ ਇਹ ਨਾ ਸਮਝ ਲੈਣਾ ਕਿ ਔਰਤ ਨੂੰ ਮਾੜਾ ਕਿਹਾ, ਨਹੀਂ, ਔਰਤ ਨੂੰ ਤਾਂ ਸਤਿਗੁਰੂ ਜੀ ਨੇ ਵਡਿਆਇਆ। ਜਿਹੜੇ ਕਹਿੰਦੇ ਸੀ ਔਰਤ ਪੈਰ ਦੀ ਜੁੱਤੀ ਹੈ, ਜਿਹੜੇ ਕਹਿੰਦੇ ਸੀ ਔਰਤ ਤਾੜਨਾ ਦੀ ਅਧਿਕਾਰੀ ਹੈ, ਉਹ ਤਾਂ ਗੁਰੂ ਨਾਨਕ ਸਾਹਿਬ ਨੇ ਔਰਤ ਨੂੰ ਇੰਨਾ ਵੱਡਾ ਕੀਤਾ ਕਿ ਬਰਾਬਰ ਕਰ ਦਿੱਤਾ। ਆਹ ਹੁਣ ਤੁਸੀਂ ਮੰਜੀ ਸਾਹਿਬ ਬੈਠੇ ਹੋ, ਮੰਜੀ ਸਾਹਿਬ ਮਰਦ ਵੀ ਬੈਠੇ ਆ ਤੇ ਮਾਈਆਂ ਭੈਣਾਂ ਬੀਬੀਆਂ ਔਰਤਾਂ ਵੀ ਬੈਠੀਆਂ, ਬਰਾਬਰ ਬੈਠੇ ਆ ਨਾ। ਪਰ ਅੱਜ ਕਈ ਐਸੇ ਧਾਰਮਿਕ ਅਸਥਾਨ ਨੇ ਦੁਨੀਆਂ ਦੇ ਵਿੱਚ, ਕਈ ਐਸੇ ਮੰਦਰ ਨੇ, ਮੈਨੂੰ ਮਾਫ ਕਰਨਾ, ਉੱਥੇ ਔਰਤਾਂ ਦਾ ਜਾਣਾ ਵਰਜਿਤ ਹੈ। ਇਹ ਸਾਡੇ ਸਿੱਖ ਧਰਮ ਦੀ ਵਡਿਆਈ ਆ, ਵਿਸ਼ੇਸ਼ਤਾ ਹੈ। ਔਰਤ ਨੂੰ ਮਾਣ ਦਿੱਤਾ ਪਰ ਪੂਜਾ ਨਹੀਂ ਕਰਨੀ। ਪੂਜਾ ਕਿਹਦੀ ਕਰਨੀ ਆ? ਪੂਜਾ ਅਕਾਲ ਦੀ, ਅਕਾਲ ਪੁਰਖ ਦੀ ਕਰਨੀ ਆ। ਪਰਚਾ ਸ਼ਬਦ ਦਾ, ਕਹਿੰਦੇ ਜੀ ਮਨ ਪਰਚਾਵਾ ਕਰ ਰਹੇ ਹਾਂ, ਆਹ ਨਾਟਕ ਚੇਟਕ ਦੇਖ ਰਹੇ ਹਾਂ, ਮਨ ਪਰਚ ਜੂਗਾ, ਮਨ ਲੱਗ ਜੂ, ਜੀ ਲੱਗ ਜੂ। ਮਹਾਰਾਜ ਕਹਿੰਦੇ ਇਸ ਪਾਸੇ ਨਹੀਂ ਪਰਚਾ ਪਾਉਣਾ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਦੀਦਾਰ ਕੇਵਲ ਤੇ ਕੇਵਲ ਗੁਰੂ ਕੇ ਸਿੱਖ ਨੇ ਖਾਲਸੇ ਦਾ ਕਰਨਾ ਹੈ। ਇਹ ਨਹੀਂ ਵੀ ਜੀ ਫਲਾਨਾ ਆਇਆ ਬਾਬਾ, ਚਲੋ ਆਪਾਂ ਵੀ ਦੇਖ ਆਈਏ, ਉਸੇ ਭੀੜ ਦਾ ਹਿੱਸਾ ਭੇਡਾਂ ਦੇ ਵਿੱਚ ਜਾ ਕੇ ਰਲਣਾ ਥੋੜ੍ਹਾ। ਕਦੇ ਦੇਖਿਆ ਕੋਈ ਸ਼ੇਰ ਭੇਡਾਂ ਦੇ ਵਿੱਚ ਹੋਵੇ? ਉਹ ਸ਼ੇਰ ਹੀ ਕਾਹਦਾ ਜਿਹੜਾ ਭੇਡਾਂ ਵਿੱਚ ਰਲ ਗਿਆ? ਗੁਰੂ ਕਾ ਸਿੰਘ ਹੋਵੇ, ਗੁਰੂ ਕਾ ਅੰਮ੍ਰਿਤਧਾਰੀ ਸਿੱਖ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਛੱਡ ਕੇ ਪਖੰਡੀ ਦੇ ਦਰ ਤੇ ਜਾਵੇ, ਉਹ ਸਿੱਖ ਨਹੀਂ ਹੋ ਸਕਦਾ, ਵਿਖਾਵਾ ਧਾਰੀ ਹੋਵੇਗਾ। ਇਸ ਲਈ ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਰ ਪਰਿਓ ਸਵਾਮੀ ਕੈ ਦੁਆਰ ਹੈ। ਸਭ ਦੁਆਰਿਆਂ ਨੂੰ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਆ ਕੇ ਕਿਹਾ, ਪਾਏ ਗਏ ਜਬ ਤੇ ਤੁਮਰੇ, ਤਬ ਤੇ ਕੁ ਅੰਕ ਤਰੇ ਨਹੀਂ ਆਨੇ ਹੋ, ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨੇ ਹੋ। ਕੋਈ ਛੱਡਿਆ ਮਹਾਰਾਜ ਨੇ? ਸਭ ਆ ਗਏ ਵਿੱਚ, ਰਾਮ ਰਹੀਮ ਪੁਰਾਨ ਕੁਰਾਨ, ਜਿਤਨੇ ਵੀ ਪੁਰਾਨ ਨੇ ਤੇ ਕੁਰਾਨ ਹੈ। ਮਹਾਰਾਜ ਕਹਿੰਦੇ ਅਨੇਕ ਹੈ ਮਤ, ਅਨੇਕ ਇਹਨਾਂ ਦੀਆਂ ਸਿੱਖਿਆਵਾਂ ਆ ਕੇ ਦੱਸਦੇ ਨੇ, ਪਰ ਏਕ ਨਾ ਮਾਨੇ ਹੋ। ਮਹਾਰਾਜ ਕਹਿੰਦੇ ਇੱਕ ਵੀ ਨਹੀਂ ਅਸੀਂ ਇਹਨਾਂ ਦੀ ਮਾਨੀ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣੇ ਹੋ। ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨੇ ਹੋ, ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੋ ਦੁਆਰ। ਇਹ ਕੱਲੀ ਅਰਦਾਸ ਹੀ ਨਹੀਂ ਕਰਨੀ, ਮਨ ਕਰਕੇ ਸਤਿਗੁਰੂ ਦੀ ਸ਼ਰਨ ਚ ਆਉਣਾ, ਸਭ ਕੁਛ ਛੱਡ ਕੇ ਆਉਣਾ। ਭਾਈ ਮਾਂਝੇ ਨੇ ਕਿਹਾ ਸੀ ਮਹਾਰਾਜ ਸਿੱਖੀ ਦਿਓ, ਮਹਾਰਾਜ ਕਹਿੰਦੇ ਸਾਡੇ ਕੋਲ ਤੇਰੇ ਲਈ ਨਹੀਂ, ਤੇਰੇ ਕੋਲ ਤਾਂ ਪਹਿਲਾਂ ਹੀ ਸਿੱਖੀ ਆ। ਕਹਿੰਦਾ ਮਹਾਰਾਜ ਨਹੀਂ, ਆਪਣੀ ਸਿੱਖੀ ਦਿਓ। ਮਹਾਰਾਜ ਕਹਿੰਦੇ ਦੋ ਸਿੱਖੀਆਂ ਨਹੀਂ, ਦੋ ਤਲਵਾਰਾਂ ਇੱਕ ਮਿਆਨ ਚ ਪੈਂਦੀਆਂ, ਦੇਖੀਆਂ ਕਦੇ ਦੋ ਬੇੜੀਆਂ ਚ ਸਵਾਰ ਹੋਇਆ ਜਾਂਦਾ ਹੈ? ਜਿਹਦਾ ਪਹਿਲਾਂ ਸਿੱਖ ਹੈ ਤੂੰ ਸਖੀ ਸਰਵਰੀਏ ਦਾ, ਉਹਨੂੰ ਛੱਡ ਕੇ ਆ, ਫੇਰ ਸਾਡੇ ਕੋਲ ਆਈ। ਤੇ ਭਾਈ ਮੰਝ ਛੱਡ ਕੇ ਆਇਆ, ਤੇ ਜੇ ਛੱਡ ਕੇ ਆਇਆ ਤੇ ਕਿੱਡੀ ਬਖਸ਼ਿਸ਼ ਪਾਈ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਭਾਈ ਮੰਝ ਤੈਨੂੰ ਸਿੱਖੀ ਦਾ ਜਹਾਜ਼ ਬਣਾ ਦਿੱਤਾ, ਕਿੱਡੀ ਬਖਸ਼ਿਸ਼। ਇਸ ਲਈ ਸਤਿਗੁਰੂ ਜੀ ਕਹਿੰਦੇ ਭਾਈ ਹਾਰ ਪਰਿਓ ਸਵਾਮੀ ਕੈ ਦੁਆਰ ਹੈ। ਸਾਰੇ ਪਾਸਿਓਂ ਛੱਡ ਕੇ ਸਤਿਗੁਰੂ ਨੂੰ ਅਰਦਾਸ ਕਰੀਏ, ਮਹਾਰਾਜ ਸਭ ਛੱਡ ਕੇ ਤੇਰੀ ਸ਼ਰਨ ਵਿੱਚ ਆਏ ਹਾਂ, ਦੀਜਾ ਬੁੱਧ ਵਿਵੇਕਾ, ਕਿਰਪਾ ਕਰਕੇ ਮੈਨੂੰ ਗਿਆਨ ਵਾਲੀ ਮਤ, ਵਿਵੇਕ ਵਾਲੀ, ਵਿਚਾਰ ਵਾਲੀ ਮਤ ਬਖਸ਼ੋ, ਤਤ ਬੁੱਧੀ ਬਖਸ਼ੋ।
ਤੀਜਾ ਬੁੱਧ ਵਿਵੇਕਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਓ ਸਤਿਗੁਰੂ ਦੇ ਅੱਗੇ ਅਰਦਾਸ ਕਰੋ, ਸਤਿਗੁਰੂ ਮੈਨੂੰ ਵਿਵੇਕ ਬੁੱਧ ਤਤ ਵਿਵੇਚਣ ਵਾਲੀ ਬੁੱਧੀ ਬਖਸ਼ੋ।
ਰਹਾਓ
ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਮੋਨ ਭਇਓ ਕਰਪਾਤੀ ਰਹਿਓ।
ਮੋਨ ਭਇਓ ਇੱਕ ਐਸਾ ਵੀ ਫਿਰਕਾ ਜਿਹੜੇ ਬੋਲਦੇ ਨਹੀਂ, ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾਂ ਲਿਵਤਾਰ, ਮੂੰਹ ਚੋਂ ਤਾਂ ਬੋਲਦੇ ਨਹੀਂ ਪਰ ਅੰਦਰੋਂ ਚੱਲੀ ਜਾਂਦਾ ਵਾਰ ਵਾਰ ਵਿਚਾਰ ਉੱਠੀ ਜਾਂਦੇ, ਉਹ ਨਹੀਂ ਨਾ ਚੁੱਪ ਕਰਦੇ। ਬਾਹਰੋਂ ਚੁੱਪ ਕਰਨ ਵਾਲਾ ਅੰਦਰੋਂ ਚੁੱਪ ਨਹੀਂ ਹੁੰਦੀ। ਮੋਨ ਭਇਓ ਕਰ ਪਾਤੀ ਰਹਿਓ, ਕਰ ਨਾਮ ਹੱਥ ਦਾ, ਪਾਤੀ ਨਾਮ ਪਾਤਰ ਬਰਤਨ ਦਾ, ਹੱਥ ਨੂੰ ਹੀ ਬਰਤਨ ਬਣਾਏ ਆ। ਕਈ ਐਸੇ ਫਿਰਕੇ ਨੇ ਉਹਨਾਂ ਵਿੱਚ ਜਿਹੜੇ ਨੇ ਉਹ ਕਿਸੇ ਭਾਂਡੇ ਵਿੱਚ ਨਹੀਂ ਖਾਂਦੇ, ਕਹਿੰਦੇ ਜੀ ਸਾਰੀ ਉਮਰ ਅਸੀਂ ਹੱਥਾਂ ਵਿੱਚ ਹੀ ਖਾਧਾ ਹੈ। ਉਹ ਕਿੱਡੀ ਕੁ ਵੱਡੀ ਗੱਲ ਹੋ ਗਈ। ਆ ਜਦੋਂ ਖੇਤ ਦੇ ਵਿੱਚ ਖੇਤੀ ਕਰਦਾ ਜ਼ਿਮੀਂਦਾਰ ਮਜ਼ਦੂਰ ਵੀਰ, ਜ਼ਿਮੀਂਦਾਰ ਵੀਰ ਉੱਥੇ ਕਿਹੜੇ ਥਾਲੀ ਲਾ ਕੇ ਆਉਂਦੀ ਆ, ਉੱਥੇ ਵੱਟ 'ਤੇ ਬੈਠਾ ਹੀ। ਬਾਬੇ ਬੁੱਢੇ ਦਾ ਇਤਿਹਾਸ ਨਹੀਂ? ਮਾਤਾ ਜੀ ਜਦੋਂ ਪ੍ਰਸ਼ਾਦਾ ਲੈ ਕੇ ਗਏ, ਵੱਟ 'ਤੇ ਬੈਠਿਆ ਨਹੀਂ, ਬਾਬਾ ਬੁੱਢਾ ਜੀ ਨੇ ਹੱਥ 'ਤੇ ਹੀ ਸਭ ਪ੍ਰਸ਼ਾਦਾ ਲੈ ਲਿਆ ਅਤੇ ਹੱਥ 'ਤੇ ਹੀ ਪਿਆਜ਼ ਰੱਖ ਲਿਆ। ਇਹ ਕੋਈ ਧਰਮ ਕਰਮ ਥੋੜ੍ਹਾ? ਮਹਾਰਾਜ ਕਹਿੰਦੇ ਮੋਨ ਭਇਓ ਕਰ ਪਾਤੀ ਰਹਿਓ। ਇਹ ਜਿਹੜੇ ਕਰਮ ਕਾਂਡ ਹਨ,
ਨਗਨ ਫਿਰਿਓ ਬਨ ਮਾਹੀ,
ਮਹਾਰਾਜ ਕਹਿੰਦੇ ਜੰਗਲ ਦੇ ਵਿੱਚ ਨਗਨ ਫਿਰਨਾ, ਜੇ ਨਗਨ ਫਿਰਨ ਨਾਲ ਹੀ ਉਹ ਰੱਬ ਦੀ ਪ੍ਰਾਪਤੀ ਹੁੰਦੀ, ਫਿਰ ਜਿੰਨੇ ਪਸ਼ੂ ਪੰਛੀ ਨੇ ਸਾਰਿਆਂ ਨੂੰ ਹੀ ਰੱਬ ਮਿਲ ਜਾਂਦਾ। ਕਿਹਦੇ ਕੱਪੜੇ ਪਾਏ ਆ, ਕਿਹਦੇ ਰੇਸ਼ਮੀ ਕੱਪੜੇ ਪਹਿਨੇ ਦੇਖੇ ਆ, ਦੇਖਿਆ ਕਿਸੇ ਹਾਥੀ ਦੇ ਕੱਪੜੇ ਪਾਏ, ਕਿਸੇ ਸ਼ੇਰ ਦੇ, ਕਿਸੇ ਬੱਕਰੀ ਦੇ, ਕਿਸੇ ਪਸ਼ੂ ਦੇ। ਸਾਡੇ ਘਰਾਂ 'ਚ ਮੱਝਾਂ ਨੇ, ਗਊਆਂ ਨੇ, ਘੋੜੇ ਹੈ, ਕੁੱਤੇ ਹੈ, ਬਿੱਲੀਆਂ ਨੇ, ਕਿਸੇ ਦੇ ਕੱਪੜੇ ਪਾਏ ਦੇਖੇ ਆ? ਉਹ ਨਗਨ ਹੀ ਰਹਿੰਦੇ ਆ, ਪਰ ਉਹਨਾਂ ਨੂੰ ਰੱਬ ਦਾ ਮਿਲਿਆ ਨਹੀਂ। ਇਹ ਜਿੰਨੀਆਂ ਤੁਕਾਂ ਨੇ ਸਾਰਿਆਂ ਨਾਲ ਰਹਾਓ ਦੀ ਤੁਕ ਲੱਗੂਗੀ। ਪਿਆਰੇ ਇਹਨ ਵਿਦ ਮਿਲਣ ਨਾ ਜਾਈ, ਹੇ ਪਿਆਰੇ ਇਹ ਵਿਧੀ ਨਾਲ ਰੱਬ ਦੀ ਪ੍ਰਾਪਤੀ ਨਹੀਂ।
ਤਟ ਤੀਰਥ ਸਭ ਧਰਤੀ ਭਰਮਿਓ,
ਹੇ ਪਿਆਰੇ ਬੜੇ ਲੋਕ ਨੇ ਜਿਹੜੇ ਤੀਰਥਾਂ ਦੇ ਤੱਟਾਂ ਤੇ ਜਾ ਘਰ ਬਣਾ ਲੈਂਦੇ ਆ। ਕੋਈ ਗੰਗਾ ਦੇ ਕਿਨਾਰੇ, ਕੋਈ ਜਮੁਨਾ ਜੀ ਦੇ ਕਿਨਾਰੇ। ਕਹਿੰਦੇ ਆ ਵੀ ਇੱਥੇ ਕੰਸ਼ੀ ਮਰਨਾਂਤ ਮੁਕਤੀ ਦਾ ਲੋਕਾਂ ਨੇ ਪ੍ਰਚਾਰ ਕਰ ਦਿੱਤਾ, ਤੇ ਪਰ ਭਗਤ ਜੀ ਨੇ ਮਗਹਰ ਦੇ ਵਿੱਚ ਜਾ ਕੇ ਜਿੱਥੇ ਕਿਹਾ ਸੀ ਵੀ ਇੱਥੇ ਮਰ ਕੇ ਗਧਾ ਬਣਦਾ, ਭਗਤ ਜੀ ਕਹਿੰਦੇ ਨਹੀਂ ਭਾਈ, ਨਾਮ ਜਪਣ ਵਾਲਾ ਭਾਵੇਂ ਤੀਰਥ ਤੇ ਮਰੇ ਭਾਵੇਂ ਮਗਹਰ ਤੇ ਮਰੇ, ਉਹ ਮੁਕਤੀ ਹੈ। ਕਿਉਂਕਿ ਮੁਕਤੀ ਨਾਮ ਨੇ ਦੇਣੀ ਹੈ, ਤੀਰਥ ਨੇ ਨਹੀਂ ਦੇਣੀ। ਇਸ ਲਈ ਪਿਆਰੇ ਇਹਨੇ ਵੀ ਤੇ ਮਿਲਣ ਨਾ ਜਾਈ, ਜਿਹੜੇ ਤੀਰਥਾਂ ਦੇ ਤੱਟਾਂ ਤੇ ਭਰਮਣ ਕਰਕੇ ਉਮਰ ਬਿਤਾਉਂਦੇ ਆ।
ਦੁਬਦਾ ਛੁਟਕੈ ਨਾਹੀ,
ਉਹਨਾਂ ਦੀ ਜਿਹੜੀ ਦੁਬਦਾ ਹੈ ਜੀਵਨ ਦੇ ਵਿੱਚ, ਦੋ ਵਿਧਾ ਨੇ ਰੱਬ ਨੂੰ ਪਾਉਣ ਦੇ ਲਈ। ਲਿਵ ਤੇ ਧਾਤ ਦਾ ਜਿਹੜਾ ਮਾਰਗ ਆ ਨਾ, ਉਹ ਲਿਵ ਨੂੰ ਛੱਡ ਕੇ ਨਿਰੰਕਾਰ ਦੀ ਪ੍ਰਾਪਤੀ ਦਾ ਜਿਹੜਾ ਅਸਲ ਮਾਰਗ ਆ ਲਿਵ ਵਾਲਾ, ਉਹ ਛੱਡ ਕੇ ਧਾਤ ਸੰਸਾਰ ਦੇ ਮਾਰਗ ਤੇ ਚੱਲਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰੋਂ ਇਹ ਜਿਹੜੀ ਦੁਬਦਾ ਜਾਂਦੀ ਨਹੀਂ।
ਮਨ ਕਾਮਨਾ ਤੀਰਥ ਜਾਏ ਬਸਿਓ,
ਫਿਰ ਕਈ ਲੋਕ ਆਪਣੇ ਮਨ ਭਾਉਂਦੇ ਤੀਰਥ ਤੇ ਜਾ ਕੇ ਵਾਸਾ ਕਰਦੇ ਆ, ਰਹਿਸ਼ ਕਰਦੇ ਆ ਵੀ ਚਲੋ ਬਨਾਰਸ ਵਿੱਚ ਵਸਦੇ ਆ, ਜਾ ਕੇ ਕੰਸੀ ਚ ਰਹਿੰਦੇ ਆ, ਇੱਥੇ ਭਗਵਾਨ ਦਾ ਥਾਂ, ਇੱਥੇ ਕਹਿੰਦੇ ਮੁਕਤੀ ਮਿਲਣੀ ਆ। ਜਿਹੜਾ ਇੰਨੇ ਥਾਂ ਖੇਤਰ ਦੇ ਵਿੱਚ ਰਹਿ ਗਿਆ ਉਹਦੀ ਕਹਿੰਦੇ ਗਤੀ ਆ, ਨਹੀਂ ਭਾਈ ਇਹ ਭੁਲੇਖੇ ਆ। ਮਹਾਰਾਜ ਕਹਿੰਦੇ ਮਨ ਭਾਉਂਦੇ ਤੀਰਥਾਂ ਤੇ ਜਾ ਕੇ ਵਾਸਾ ਕਰਨਾ,
ਸਿਰ ਕਰ ਵੱਤ ਧਰਾਏ,
ਬ੍ਰਾਹਮਣ ਲੋਕਾਂ ਨੇ ਲਾਲਚ ਵਸਾ ਕੇ ਇੱਕ ਕੰਸੀ ਦੇ ਵਿੱਚ ਕਰਵੱਤ ਆਰਾ ਲਾਇਆ ਸੀ, ਇੱਕ ਖੂਹ ਸੀ ਉਹਦੇ ਵਿੱਚ ਇੱਕ ਬੈਠਣ ਨੂੰ ਨੀਵੀਂ ਥਾਂ ਬਣਾਈ, ਉਹ ਮਨੁੱਖ ਨੂੰ ਲਾਲਚ ਦੇ ਕੇ ਵਿਰਾਗ ਦੀਆਂ ਗੱਲਾਂ ਸੁਣਾ ਕੇ ਗਧਾ ਵਿਰਾਗ ਕਰ ਦੇਣਾ। ਵੱਡੇ ਵੱਡੇ ਅਮੀਰ ਲੋਕਾਂ ਨੂੰ, ਰਾਜੇ ਲੋਕਾਂ ਨੂੰ, ਉਹਨਾਂ ਅੰਦਰ ਵਿਰਾਗ ਪੈਦਾ ਕਰ ਦੇਣਾ ਕਿ ਜਿਹੜਾ ਕਰਵੱਤ ਆਰੇ ਨਾਲ ਆਪਣਾ ਸਰੀਰ ਚਰਵਾ ਲਵੇਗਾ ਉਹਨੂੰ ਸਵਰਗ ਦੀ ਪ੍ਰਾਪਤੀ ਆ। ਬੜੇ ਬੜੇ ਲੋਕ ਆਪਣਾ ਸਭ ਕੁਝ ਬ੍ਰਾਹਮਣਾਂ ਨੂੰ ਦਾਨ ਕਰਕੇ ਕਰਵੱਤ ਆਰੇ ਨਾਲ ਆਪਣੇ ਆਪੇ ਨੂੰ ਚਰਾਉਂਦੇ ਰਹੇ। ਸੁਣਨ ਵਿੱਚ ਆਇਆ ਕਿ ਅੰਗਰੇਜ਼ਾਂ ਨੇ ਉੱਥੇ ਜਾ ਕੇ ਪਤਾ ਕੀਤਾ, ਉਹਦੇ ਜਿਹੜੇ ਕਾਗਜ਼ ਪੱਤਰ ਸੀ ਫਰੋਲੇ ਸਾਰੇ, ਤਾਂ ਦੇਖਿਆ ਵੀ ਹੋਰ ਲੋਕ ਸਾਰੇ ਕਰਵੱਤ ਆਰੇ ਨਾਲ ਆਪਣੇ ਆਪ ਨੂੰ ਚਰਾਉਂਦੇ ਆ, ਇਕੱਲੇ ਬ੍ਰਾਹਮਣ ਦਾ ਕਿਸੇ ਦਾ ਨਾਂ ਨਹੀਂ ਵਿੱਚ। ਫਿਰ ਉਸ ਵੇਲੇ ਕਹਿੰਦੇ ਅੰਗਰੇਜ਼ਾਂ ਨੇ ਉਹ ਕਰਵੱਤ ਆਰਾ ਬੰਦ ਕਰਾਇਆ ਵੀ ਇਹ ਪਖੰਡ ਛੱਡੋ, ਤੇ ਕਹਿੰਦੇ ਫਿਰ ਉਸ ਵੇਲੇ ਬੜਾ ਔਖੇ ਹੋਏ ਤੜਫੇ, ਤਾਂ ਕਹਿੰਦੇ ਅੰਗਰੇਜ਼ਾਂ ਨੇ ਕਿਹਾ ਵੀ ਤੁਹਾਡਾ ਨਾਂ ਨਹੀਂ ਵਿੱਚ ਹੈਗਾ, ਤੁਹਾਨੂੰ ਸਵਰਗ ਦੀ ਲੋੜ ਨਹੀਂ, ਆਓ ਪਹਿਲਾਂ ਤੁਹਾਨੂੰ ਸਵਰਗ ਦਵਾਉਂਦੇ ਹਾਂ। ਫਿਰ ਕਹਿੰਦੇ ਟਿੱਕੇ ਸੀ, ਫਿਰ ਕਰਵੱਤ ਆਰਾ ਬੰਦ ਕਰਾਇਆ ਸੀ। ਨਹੀਂ ਤਾਂ ਬੜੇ ਬੜੇ ਲੋਕ ਉਹ ਖੂਹ ਦੇ ਵਿੱਚ ਆਪਣਾ ਸਭ ਕੁਝ ਦਾਨ ਕਰਕੇ ਬੈਠਦੇ, ਉੱਤੋਂ ਆਰਾ ਛੱਡਦੇ, ਭਾਰੀ ਆਰਾ ਹੁੰਦਾ ਅਤੇ ਸਰੀਰ ਨੂੰ ਚੀਰ ਦਿੰਦਾ, ਪ੍ਰਾਣੀ ਚੜ੍ਹਾਈ ਕਰ ਦਿੰਦਾ। ਉੱਤੋਂ ਸਲੋਕਾਂ ਦਾ ਗਾਇਨ ਕਰਦੇ ਕਹਿ ਦਿੰਦੇ ਜੀ ਮੁਕਤੀ ਹੋ ਗਈ, ਸਵਰਗ ਚਲਿਆ ਗਿਆ। ਇਸ ਤਰ੍ਹਾਂ ਦੇ ਜਿਹੜੇ ਮਾੜੇ ਕਰਮ ਸੀ ਲਾਲਚ ਵਸ ਵਿੱਚ ਆ ਕੇ ਮਹਾਰਾਜ ਕਹਿੰਦੇ ਸਿਰ ਕਰਵਤ ਆ ਧਰਾਏ, ਇਹ ਜਿਹੜੇ ਕਰਵੱਤਰ ਆਰੇ ਵਰਗੇ ਸਿਰ ਤੇ ਧਰਾ ਲੈਣੇ, ਇਹ ਜਿਹੜੇ ਕਰਮ ਨੇ ਇਹਨਾਂ ਨਾਲ ਵੀ ਪ੍ਰਾਪਤੀ ਨਹੀਂ।
ਮਨ ਕੀ ਮੈਲ ਨਾ ਉਤਰ ਇਹ ਵਿਧ,
ਇਹਨਾਂ ਵਿਧੀਆਂ ਨਾਲ ਮਨ ਦੀ ਮੈਲ ਨਹੀਂ ਲੈਂਦੀ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਕਾਲਾ ਹੋਆ ਸ਼ਾਹ। ਮਹਾਰਾਜ ਕਹਿੰਦੇ ਜਿਹੜੀ ਮਨ ਦੀ ਮੈਲ ਆ ਨਾ, ਸੂਖਮ ਵਿਚਾਰਾਂ ਦੀ ਮੈਲ ਹੈ, ਪਰਾਇਆ ਰੂਪ ਤੱਕਿਆ ਨਿੰਦਿਆ ਚੁਗਲੀ ਦੀ ਮੈਲ ਹੈ, ਪਾਪਾਂ ਦੀ ਮੈਲ ਹੈ, ਇਹ ਜਿਹੜੀ ਮੈਲ ਆ ਇਹਨਾਂ ਕਰਮਾਂ ਨਾਲ ਨਹੀਂ ਲੱਥਦੀ।
ਜੇ ਲੱਖ ਯਤਨ ਕਰਾਏ,
ਬਾਦਸ਼ਾਹ ਕਹਿੰਦੇ ਇੱਕ ਛੱਡੋ, ਲੱਖਾਂ ਇਹੋ ਜਿਹੇ ਯਤਨ ਕਰ ਲਵੇ। ਲੱਖਾਂ ਯਤਨ ਕਰਨ ਨਾਲ ਵੀ ਮਨ ਸਾਫ ਨਹੀਂ ਹੁੰਦਾ, ਮਨ ਸ਼ੁੱਧ ਨਹੀਂ ਹੁੰਦਾ, ਮਨ ਧੋਤਾ ਨਹੀਂ ਜਾਂਦਾ।
ਕਨਕ ਕਾਮਨੀ ਹੈ ਵਰ ਗੈਵਰ,
ਕਹਿੰਦੇ ਜੀ ਫਿਰ ਬੜੇ ਦਾਨ ਦਿੰਦੇ ਆ ਲੋਕ। ਕਿਹੜੇ ਕਿਹੜੇ ਦਾਨ ਦਿੰਦੇ ਆ? ਮਹਾਰਾਜ ਨੇ ਗਿਣਿਆ ਇੱਥੇ ਕਣਕ, ਕਣਕ ਨਾਮ ਸੋਨੇ ਦਾ, ਕੀਮਤੀ ਧਾਤ ਮੰਨੀ ਆ ਸੋਨਾ, ਸੋਨੇ ਦਾ ਦਾਨ, ਕਾਮਨੀ ਇਸਤਰੀ ਦਾ ਦਾਨ, ਆਪਣੀਆਂ ਕੁਆਰੀਆਂ ਬੱਚੀਆਂ ਨੂੰ ਦੇਵਦਾਸੀਆਂ ਦੇ ਨਾਮ 'ਤੇ ਦਾਨ ਕਰਨਾ, ਬੜੇ ਪਖੰਡ ਬੜੇ ਵਹਿਮ ਭਰਮਾਂ ਦੇ ਵਿੱਚ ਲੋਕ ਆਪਣੀਆਂ ਧੀਆਂ ਦਾਨ ਕਰ ਦਿੰਦੇ, ਇਸਤਰੀਆਂ ਦਾਨ ਕਰ ਦਿੰਦੇ। ਮਹਾਰਾਜ ਕਹਿੰਦੇ ਕਣਕ ਕਾਮਨੀ ਹੈ ਵਰ ਗੈਵਰ, ਫਿਰ ਵਰ ਸ੍ਰੇਸ਼ਟ ਹੈ ਨਾਮ ਘੋੜੇ ਦਾ, ਘੋੜੇ ਦਾਨ ਕਰਨੇ, ਹਾਥੀ ਦਾਨ ਕਰਨੇ, ਇਹ ਜਿਹੜੇ ਦਾਨ ਹਨ।
ਬਹੁ ਬਿਧ ਦਾਨ ਦਾਤਾਰਾ,
ਵੱਡੇ ਦਾਤੇ ਕਹਾਉਣਾ, ਵੱਡੇ ਦਾਤੇ ਬਣਨਾ, ਦਾਤੇ ਬਣਨ ਦੀ ਇੱਛਾ ਹੋਣੀ, ਸੂਖਮ ਹੋਮੈ ਹੋਣੀ, ਇਹ ਬਹੁਤ ਵਿਧੀਆਂ ਨਾਲ ਵੱਖਰੇ ਵੱਖਰੇ। ਕਹਿੰਦੇ ਜੀ ਆਹ ਮਹੂਰਤ ਤੇ ਦਾਨ ਕਰਨ ਦਾ, ਆਹ ਰੰਗ ਦਾ ਦਾਨ ਕਰੋ। ਕਹਿੰਦੇ ਆਹ ਮਹੂਰਤ ਤੇ ਆਹ ਜਿਹੜੀ ਪੱਤਰੀ ਵਾਲਾ ਮਨੁੱਖ ਹੈ, ਜਿਹਦੀ ਆਹ ਰਾਸੀ ਹੈ, ਉਹ ਆਹ ਰੰਗ ਦਾ ਦਾਨ ਕਰੇ, ਫਿਰ ਉਹਨੂੰ ਫਲ ਮਿਲਦਾ। ਬੜੇ ਵਹਿਮ ਪਾਏ ਹੋਏ ਆ। ਮਹਾਰਾਜ ਕਹਿੰਦੇ ਬਹੁਤ ਵਿਧੀਆਂ ਨਾਲ ਫਿਰ ਦਾਨ ਕਰਦੇ ਆ।
ਅੰਨ ਬਸਤਰ ਭੂਮ ਬਹੁ ਅਰਪੇ,
ਫਿਰ ਕੋਈ ਅੰਨ ਦਾ ਦਾਨ ਕਰਦਾ, ਕੋਈ ਬਸਤਰਾਂ ਦਾ ਦਾਨ ਕਰਦਾ, ਕੋਈ ਭੂਮੀ ਦਾ ਦਾਨ ਕਰਦਾ।
ਨਹਿ ਮਿਲੀਐ ਹਰ ਦੁਆਰਾ,
ਇਹਨਾਂ ਵਿਧੀਆਂ ਨਾਲ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਦੁਆਰੇ ਦੇ ਦਰਸ਼ਨ ਨਹੀਂ ਹੁੰਦੇ, ਵਾਹਿਗੁਰੂ ਦੇ ਸੱਚਖੰਡ ਦੀ ਪ੍ਰਾਪਤੀ ਨਹੀਂ।
ਪੂਜਾ ਅਰਚਾ ਬੰਧਨ ਡੰਡੌਤ,
ਫਿਰ ਬੜੇ ਪ੍ਰਕਾਰ ਦੀ ਪੂਜਾ ਕਰਦੇ ਆ, ਅਰਚਨਾ ਕਰਦੇ ਆ, ਬੰਧਨਾ ਕਰਦੇ ਆ, ਡੰਡੌਤਾਂ ਕਰਦੇ ਆ, ਲੰਮੇ ਪੈ ਪੈ
ਹਠ ਕਰਮਾ ਰਤ ਰਹਿਤਾ,
ਫਿਰ ਸਨਾਤਨੀ ਮਤ ਅਨੁਸਾਰ ਜਿਹੜੇ ਛੇ ਕਰਮ ਕਹੇ ਆ ਉਹ ਛੇ ਕਰਮ ਕਰਦਾ, ਸਾਰਾ ਦਿਨ ਇਹਦੇ ਵਿੱਚ ਹੀ ਰਤਿਆ ਰਹਿੰਦਾ।
ਹਉ ਕਰਤ ਬੰਧਨ ਮੈਂ ਪਰਿਆ,
ਪਰ ਅੰਦਰੋਂ ਹਉਮੈ ਨਹੀਂ ਜਾਂਦੀ, ਫਿਰ ਵੀ ਮੈਂ ਹੀ ਅੰਦਰੋਂ ਨਿਕਲਦੀ ਆ, ਵਾਰ ਵਾਰ ਮੈਂ ਪੂਜਾ ਕਰ ਰਿਹਾ, ਮੈਂ ਦਾਨ ਕਰਦਾ, ਮੈਂ ਦਾਨੀ ਹਾਂ।
ਨਹਿ ਮਿਲੀਐ ਇਹ ਜੁਗਤਾ,
ਇਹ ਜਿਹੜੀਆਂ ਜੁਗਤਾਂ ਨੇ ਵਿਧੀਆਂ ਨੇ ਇਹਨਾਂ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ।
ਯੋਗ ਸਿੱਧ ਆਸਣ ਚੌਰਾਸੀ,
ਫਿਰ ਜਿਹੜੇ ਮਛਿੰਦਰ ਨਾਥ ਗੋਰਖ ਨਾਥ ਵਰਗਿਆਂ ਨੇ ਯੋਗ ਮਾਰਗ ਚਲਾਇਆ, ਉਦੋਂ ਅੱਗੇ ਫਿਰ ਪਤੰਜਲੀ ਨੇ ਉਹਨੂੰ ਅੱਗੇ ਹੋਰ ਤੋਰਿਆ। ਇਹ ਜਿਹੜੇ ਮਾਰਗ ਨੇ ਸਰੀਰ ਦੀ ਸ਼ੁੱਧੀ ਤਾਂ ਕਰ ਸਕਦੇ ਪਰ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਯੋਗ ਸਿੱਧ, ਫਿਰ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਲੋਕਾਂ ਨੂੰ ਡਰਾਉਣਾ, ਡਰਾ ਕੇ ਆਪਣੇ ਮਗਰ ਲਾਉਣਾ। ਆਸਣ ਚੌਰਾਸੀ, ਚੁਰਾਸੀ ਜਿਹੜੇ ਆਸਣ ਨੇ ਜਿਹਨਾਂ ਵਿੱਚੋਂ ਪਦਮ ਆਸਣ ਅਤੇ ਸਿੱਧ ਆਸਣ ਦੋ ਆਸਣ ਮੁੱਖ ਮੰਨੇ ਆ। ਮਹਾਰਾਜ ਕਹਿੰਦੇ ਇਹ ਜਿਹੜੇ ਸਾਰੇ ਹਨ,
ਇਹ ਵੀ ਕਰ ਕਰ ਰਹਿਆ,
ਬੜੇ ਲੋਕਾਂ ਨੇ ਇਹ ਵੀ ਕਰ ਕਰਕੇ ਵੇਖ ਲਏ ਪਰ ਅੰਦਰੋਂ ਹਉਮੈ ਦੀ ਮੈਲ ਨਹੀਂ ਗਈ।
ਵੱਡੀ ਆਰਜਾ ਫਿਰ ਫਿਰ ਜਨਮੈ,
ਫਿਰ ਵੱਡੀਆਂ ਉਮਰਾਂ ਵਧਾ ਲੈਣੀਆਂ, ਕਿਉਂਕਿ ਯੋਗ ਦੇ ਨਾਲ ਜਿਵੇਂ ਆਮ ਮਨੁੱਖ ਦੀ ਦਿਨ ਤੇ ਰਾਤ ਵਿੱਚ 24,000 ਸਵਾਸ ਵਿਦਵਾਨਾਂ ਨੇ ਮੰਨੇ ਆ, ਪਰ ਜਿਹੜੇ ਯੋਗ ਦੀ ਕਿਰਿਆ ਕਰਦੇ ਆ ਉਹ ਸਵਾਸ ਧੀਮਾ ਕਰ ਲੈਂਦੇ ਆ, ਕਿਉਂਕਿ ਭੋਗਾਂ ਦੇ ਵਿੱਚ ਸਵਾਸ ਸਭ ਤੋਂ ਜ਼ਿਆਦਾ ਬੀਤਦਾ। ਵਿਦਵਾਨਾਂ ਨੇ ਗਿਣਤੀ ਦਿੱਤੀ ਹੈ ਵੱਖਰੀ ਵੱਖਰੀ, ਸਮਾਂ ਨਹੀਂ, ਹੁਣ ਸਮਾਂ ਸੀਮਤ ਹੋ ਗਿਆ। ਜਿਹੜੇ ਭੋਗ ਨੇ ਭੋਗਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਵਾਸ ਨੇ ਉਹ ਮਨੁੱਖ ਦੇ ਕਾਮ ਦੇ ਵਿੱਚ ਜ਼ਿਆਦਾ ਨਿਕਲਦੇ ਆ, ਭਜਨ ਦੇ ਵਿੱਚ ਸਭ ਤੋਂ ਧੀਮੇ ਨਿਕਲਦੇ ਆ। ਇਹ ਜਿਹੜੇ ਜੋਗੀ ਲੋਕ ਨੇ ਇਹ ਸਵਾਸਾਂ ਨੂੰ ਧੀਮੇ ਕਰ ਲੈਂਦੇ ਆ। ਜਿਵੇਂ ਕਿਸੇ ਮਨੁੱਖ ਨੇ ਸਰਕਾਰੀ ਨੌਕਰੀ ਕੀਤੀ ਹੋਵੇ, ਉਹਦੀ ਤਨਖਾਹ ਦੇ ਵਿੱਚ ਉਹ ਹਰ ਮਹੀਨੇ ਸਰਕਾਰ ਥੋੜ੍ਹੇ ਜਿਹੇ ਪੈਸੇ ਕੱਟ ਲੈਂਦੀ ਆ, ਉਹਨੂੰ ਪ੍ਰੋਵੀਡੈਂਟ ਫੰਡ ਬੋਲਦੇ ਆ, PPF ਕਹਿ ਦਿੰਦੇ ਆ। ਅਖੀਰ 'ਤੇ ਜਦੋਂ ਬੰਦਾ ਰਿਟਾਇਰ ਹੁੰਦਾ, ਉਹ ਇਕੱਠਾ ਹੋ ਕੇ ਵਿਆਜ ਅਲੱਗ ਅਲੱਗ ਕੇ ਉਹ 'ਤੇ ਜਦੋਂ ਉਹ ਰਿਟਾਇਰ ਹੁੰਦਾ, ਉਹ ਪੈਸਾ ਮਿਲਦਾ, ਉਹ ਪੈਸਾ ਬੜਾ ਜ਼ਿਆਦਾ ਹੋ ਜਾਂਦਾ। ਉਹਦੇ ਬਰਾਬਰ ਹੋਰ ਕੰਮ ਕਰਨ ਵਾਲਾ, ਪ੍ਰਾਈਵੇਟ ਕੰਮ ਕਰਨ ਵਾਲਾ ਉਹਨੂੰ ਨਹੀਂ ਮਿਲਦੇ, ਉਹਨੂੰ ਮਿਲ ਜਾਂਦੇ ਆ, ਕਿਉਂਕਿ ਉਹਦੇ ਜਮ੍ਹਾਂ ਹੋਏ ਵੇ ਆ। ਇਸੇ ਤਰ੍ਹਾਂ ਜਿਹੜੇ ਅਸੀਂ ਆਮ ਆ, ਸਾਡੇ 24,000 ਸਵਾਸ ਦਿਨ ਰਾਤ ਅਸੀਂ ਬਤੀਤ ਕਰ ਰਹੇ ਹਾਂ, ਪਰ ਜਿਹੜੇ ਜੋਗੀ ਲੋਕ ਨੇ ਜਿਨ੍ਹਾਂ ਨੇ ਕੇਵਲ ਉਮਰਾਂ ਵਧਾਉਣੀਆਂ, ਰੱਬ ਦੀ ਪ੍ਰਾਪਤੀ ਵੱਲ ਕੋਈ ਧਿਆਨ ਨਹੀਂ, ਉਹ ਸਵਾਸਾਂ ਨੂੰ ਧੀਮੇ ਕਰਕੇ ਉਮਰਾਂ ਲੰਮੀਆਂ ਕਰ ਰਹੇ ਆ। ਜਿਵੇਂ ਆਪਾਂ ਪਿੱਛੇ ਸਾਖੀ ਦਾ ਜ਼ਿਕਰ ਕੀਤਾ, ਸੰਤੋਖੇ ਜੋਗੀ ਦਾ, ਉਹਨਾਂ ਦੇ ਫਿਰ 24,000 ਨਹੀਂ, 21,624 ਸਵਾਸ ਨਿਕਲਦੇ ਆ, ਬਾਕੀ ਉਹਨਾਂ ਦੇ ਰੋਜ਼ ਦੇ ਜਮ੍ਹਾਂ ਹੋਈ ਜਾਂਦੇ ਆ। ਇਸ ਤਰ੍ਹਾਂ ਉਹ ਆਪਣੀਆਂ ਉਮਰਾਂ ਲੰਮੀਆਂ ਕਰ ਲੈਂਦੇ ਆ, ਪਰ ਪ੍ਰਾਪਤੀ ਕੀ ਆ? ਪ੍ਰਾਪਤੀ ਕੁਝ ਵੀ ਨਹੀਂ। ਜੇ 80 ਸਾਲ 'ਚ ਕੁਝ ਨਹੀਂ ਮਿਲਿਆ ਤਾਂ 100 ਨਾਲ ਕੀ ਹੋ ਜਾਣਾ, 150 ਨਾਲ ਕੀ ਹੋ ਜਾਣਾ, ਵਿਅਰਥ ਹੀ ਆ ਨਾ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਇਹ ਵੀ ਕਰ ਰਹੇ ਆ, ਵੱਡੀ ਆਰ ਜਾ, ਵੱਡੀਆਂ ਵੱਡੀਆਂ ਉਮਰਾਂ ਕਰ ਲੈਣੀਆਂ, ਫਿਰ ਜਨਮ ਹੈ। ਕਈ ਵਿਦਵਾਨ ਕਹਿੰਦੇ ਵੀ ਜਿਹੜੇ ਵੱਡੇ ਜੋਗੀ ਹੁੰਦੇ ਨਾ, ਉਹ ਕਈ ਵਾਰੀ ਉਹਨਾਂ ਨੂੰ ਇਹ ਸਿੱਧੀ ਮਿਲ ਜਾਂਦੀ, ਉਹ ਆਪਣੀ ਅੰਤਮ ਤਿਥੀ ਦੱਸ ਦਿੰਦੇ ਵੀ ਫਲਾਨੇ ਦਿਨ ਮੈਂ ਚੜ੍ਹਾਈ ਕਰਨਾ ਹੈ, ਅਤੇ ਅਗਲਾ ਜਨਮ ਮੇਰਾ ਫਲਾਨੇ ਥਾਂ ਫਲਾਨਿਆਂ ਦੇ ਘਰੇ ਹੋਣਾ ਹੈ। ਉਹ ਫਿਰ ਜਦੋਂ ਚੜ੍ਹਾਈ ਕਰ ਜਾਂਦਾ, ਉਹਨਾਂ ਦੇ ਘਰੇ ਜਨਮ ਲੈਂਦਾ, 4-5 ਸਾਲ ਦਾ ਜਦੋਂ ਹੋ ਜਾਂਦਾ, ਉਹ ਜੋਗੀ ਫਿਰ ਉਹਨੂੰ ਲਿਆਉਂਦੇ, ਫਿਰ ਆਪਣੇ ਮੱਠ ਦੇ ਵਿੱਚ ਲਿਆ ਕੇ ਉਹਨੂੰ ਆਪਣਾ ਗੁਰੂ ਫਿਰ ਥਾਪ ਦਿੰਦੇ। ਉਹ ਫਿਰ ਵਾਰ ਵਾਰ ਇਸੇ ਤਰ੍ਹਾਂ ਫਿਰ ਜਨਮ ਹੈ। ਕਈ ਲਾਂਬਿਆਂ ਦੇ ਵਿੱਚ ਵੀ ਇਹ ਪ੍ਰਕਿਰਿਆ ਮੰਨੀ ਹੈ, ਬੋਧੀਆਂ ਦੇ ਵਿੱਚ ਉਹ ਅਗਲਾ ਜਨਮ ਲੈ ਲੈਂਦੇ ਆ, ਉੱਥੋਂ ਆ ਲਿਆ ਕੇ ਉਹਨੂੰ ਫਿਰ ਉੱਥੇ ਮੱਠ ਵਿੱਚ ਬਿਠਾ ਦਿੰਦੇ ਆ। ਵੱਡੀ ਆਰ ਜਾ, ਵੱਡੀਆਂ ਉਮਰਾਂ ਕਰ ਲੈਣੀਆਂ, ਫਿਰ ਜਨਮ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੂੰ ਮਿਲਿਆ ਸੀ ਇੱਕ ਜੋਗੀ, ਉਹਨੇ ਪੁੱਛਿਆ ਸਿੱਖੋ ਇਹ ਕੌਣ ਹੈ? ਕਹਿੰਦੇ ਜੀ ਇਹ ਸਾਡੇ ਗੁਰੂ ਆ, ਗੁਰੂ ਗੋਬਿੰਦ ਸਿੰਘ ਜੀ। ਕਹਿੰਦਾ ਇੰਨੀ ਛੇਤੀ ਗੁਰੂ? ਦੇਖਣ ਨੂੰ ਤਾਂ 35 ਸਾਲਾਂ ਦੇ ਲੱਗਦੇ ਆ, ਇਹ ਕਿਵੇਂ ਗੁਰੂ ਬਣ ਗਏ? ਮਹਾਰਾਜ ਨੂੰ ਆ ਕੇ ਸਿੱਖ ਨੇ ਦੱਸਿਆ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਜੋਗੀ ਜੀ, ਤੁਸੀਂ ਆ ਚੋਲਾ 1500 ਸਾਲ ਹੋ ਗਏ ਰੱਖੀ ਬੈਠੇ ਹੋ। ਗਿਆਨੀ ਗਿਆਨ ਸਿੰਘ ਨੇ ਤਵਾਰੀ ਗੁਰੂ ਖਾਲਸਾ 'ਚ ਜ਼ਿਕਰ ਕੀਤਾ ਇਸ ਚੀਜ਼ ਦਾ। ਜਦੋਂ ਮਹਾਰਾਜ ਨੇ ਉਮਰ ਦੱਸੀ, ਇਹਨਾਂ ਨੂੰ ਉਮਰ ਦਾ ਹੰਕਾਰ ਸੀ। ਮਹਾਰਾਜ ਕਹਿੰਦੇ ਤੂੰ ਉਹੀ ਚੋਲਾ ਰੱਖੀ ਬੈਠਾ, ਇਹਦੀ ਤੈਨੂੰ ਉਮਰ ਦਾ ਹੰਕਾਰ ਆਏ, ਪੁਰਾਣਾ ਹੋਇਆ, ਫਿਰ ਚਰਨੀ ਡਿੱਗਿਆ। ਮਹਾਰਾਜ ਕਹਿੰਦੇ ਉਹ ਵਾਰ ਵਾਰ ਜਨਮ ਲੈਣਾ, ਵਾਰ ਵਾਰ ਉਮਰਾਂ
ਵਧਾਉਣੀਆਂ,
ਇਸ ਕਾਸੇ ਨਾਲ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸੰਗਤ ਨਹੀਂ ਮਿਲਦੀ, ਉਹਦਾ ਸਰੂਪ ਸਲੋਕ ਸਮੀਪ ਮੁਕਤੀ ਨਹੀਂ ਮਿਲਦੀ।
ਰਾਜ ਲੀਲਾ ਰਾਜਨ ਕੀ ਰਚਨਾ,
ਫਿਰ ਰਾਜ ਕਰ ਲੈਣਾ, ਲੀਲਾਵਾਂ ਕਰਨੀਆਂ ਰਾਜਿਆਂ ਵਾਲੀਆਂ, ਰਾਜਨ ਕੀ ਰਚਨਾ, ਵੱਡੇ ਵੱਡੇ ਮਹਿਲ। ਕਹਿੰਦੇ ਜੀ ਆਹ ਹਵਾ ਮਹਿਲ ਆ ਜੀ, ਆਹ ਸੀਸ ਮਹਿਲ ਆ ਜੀ, ਆ ਪਾਣੀ ਵਾਲਾ ਮਹਿਲ ਆ ਜੀ, ਫਲਾਨਾ ਮਹਿਲ, ਧੌਂਕਾ ਮਹਿਲ, ਬੜੀ ਤਰ੍ਹਾਂ ਦੀ ਰਚਨਾ ਬਣਾਉਣੀ।
ਕਰਿਆ ਹੁਕਮ ਅਫਾਰਾ,
ਆਫਰ ਕੇ ਲੋਕਾਂ ਤੇ ਹੁਕਮ ਚਲਾਉਣੇ। ਜਿਸ ਹੱਥ ਜ਼ੋਰ ਕਰ ਵੇਖਾ ਸੋਏ, ਜਦੋਂ ਕਿਸੇ ਕੋਲ ਪਦਵੀ ਹੋਵੇ ਨਾ, ਦੂਜਿਆਂ ਦੇ ਹੁਕਮ ਚਲਾ ਚਲਾ ਵੇਖਦਾ। ਹੁਕਮ ਕੀ ਏ ਮਨ ਭਾਮ ਦੇ, ਰਾਹੇ ਭੀੜ ਹੈ ਅੱਗੇ ਜਾਮ, ਫਿਰ ਉਹਦੀਆਂ ਸਜਾਵਾਂ ਵੀ ਨੇ। ਮਹਾਰਾਜ ਕਹਿੰਦੇ ਆ ਹੁਕਮ ਚਲਾਉਣਾ।
ਸੇਜ ਸੋਹਣੀ ਚੰਦਨ ਚੋਆ,
ਸੋਹਣੀਆਂ ਸੇਜਾਂ ਵਾ। ਮਹਾਰਾਜ ਕਹਿੰਦੇ ਚੰਦਨ ਆਜਕ ਚੋਣਾ ਭਾਵ ਸਿੜਕਣਾ,
ਨਰਕ ਘੋਰ ਕਾ ਦੁਆਰਾ।
ਕਈਆਂ ਨੂੰ ਸੈਂਟਾਂ ਦਾ, ਅਤਰਾਂ ਦਾ ਬਹੁਤ ਸ਼ੌਂਕ ਹੁੰਦਾ ਨਾ, ਸੁਗੰਧੀ ਵਾਲੇ ਪਦਾਰਥ ਲਾਉਣਗੇ। ਮਹਾਰਾਜ ਕਹਿੰਦੇ ਨਰਕ ਘੋਰ ਕਾ ਦੁਆਰਾ, ਇਹ ਸਭ ਨਰਕ ਪਹੁੰਚਾਉਣ ਵਾਲੀਆਂ ਚੀਜ਼ਾਂ ਨੇ, ਕੋਈ ਵਾਹਿਗੁਰੂ ਦੀ ਪ੍ਰਾਪਤੀ ਨਹੀਂ।
ਹਰ ਕੀਰਤ ਸਾਧ ਸੰਗਤ ਹੈ।
ਮਹਾਰਾਜ ਕਹਿੰਦੇ ਭਾਈ ਸਰ ਕਰਮਨ ਕੈ ਕਰਮਾ, ਸਾਰੇ ਕਰਮਾਂ ਵਿੱਚੋਂ ਸਿਰ ਸ਼੍ਰੋਮਣੀ ਜਿਹੜਾ ਕਰਮ ਹੈ ਵਾਹਿਗੁਰੂ ਦੀ ਕੀਰਤੀ ਕਰਨੀ। ਕਿੱਥੇ? ਸਾਧ ਸੰਗਤ, ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੀ ਜਿਹੜੀ ਕੀਰਤੀ ਕਰਨੀ ਹੈ, ਜਸ ਕਰਨਾ ਹੈ, ਇਹ ਸਾਰਿਆਂ ਚ ਸ਼੍ਰੋਮਣੀ ਕਰਮ ਹੈ।
ਸਿਰ ਕਰਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ।
ਇਹ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੈ, ਜਿਹੜਾ ਸ੍ਰੇਸ਼ਟ ਕਰਮ ਹੈ ਨਾ। ਬਾਕੀ ਤਾਂ ਸਾਰੇ ਜਿਹੜੇ ਪਹਿਲਾਂ ਗਿਣੇ ਆ ਫਜ਼ੂਲ ਕਰਮਾਂ ਚ ਜੀਵਨ ਬਿਤਾ ਰਹੇ ਆ। ਜਿਹੜਾ ਸ਼੍ਰੋਮਣੀ ਕਰਮ ਹੈ ਸੰਗਤ ਵਿੱਚ, ਰੋਜ਼ ਸੰਗਤ ਕਰਨੀ, ਰੋਜ਼ ਗੁਰਦੁਆਰੇ ਆ ਕੇ ਹਾਜ਼ਰੀ ਭਰਨੀ, ਕਥਾ ਸੁਣਨੀ, ਕੀਰਤਨ ਸੁਣਨਾ ਕਰਨਾ, ਇਹ ਮਹਾਰਾਜ ਕਹਿੰਦੇ ਭਾਈ ਕਹੋ ਨਾਨਕ ਤਿਸ ਭਇਓ ਪ੍ਰਾਪਤ, ਇਹ ਉਹਨਾਂ ਨੂੰ ਪ੍ਰਾਪਤ ਹੈ।
ਜਿਸ ਪੁਰਬ ਲਿਖੇ ਕਾ ਲਹਿਣਾ,
ਜਿਨ੍ਹਾਂ ਦਾ ਪੂਰਬਲਾ ਕੋਈ ਭਾਗ ਕਰਮ ਚੰਗਾ ਹੈ, ਮਸਤਕ ਤੇ ਸੰਗਤ ਕਰਨ ਦਾ ਲੇਖ ਲਿਖਿਆ, ਉਹਨਾਂ ਨੂੰ ਪ੍ਰਾਪਤੀ ਹੈ।
ਤੇਰੋ ਸੇਵਕ ਇਹ ਰੰਗ ਮਾਤਾ।
ਸਤਿਗੁਰੂ ਜੀ ਮੈਂ ਤੇਰਾ ਸੇਵਕ ਤਾਂ ਸੰਗਤ ਵਿੱਚ ਤੇਰਾ ਜਸ ਕਰਨ ਰੂਪੀ ਰੰਗ ਵਿੱਚ ਰਤਿਆ ਹੋਇਆ।
ਭਇਓ ਕਿਰਪਾਲ ਦੀਨ ਦੁੱਖ ਭੰਜਨ।
ਦੀਨਾਂ ਗਰੀਬਾਂ ਦੇ ਦੁੱਖ ਕੱਟਣ ਵਾਲਾ, ਨਿਮਾਣਿਆਂ ਦੇ ਦੁੱਖ ਕੱਟਣ ਵਾਲਾ ਜਿਹੜਾ ਵਾਹਿਗੁਰੂ ਆ, ਕਿਰਪਾ ਦੇ ਘਰ ਵਿੱਚ ਆਇਆ, ਤਰਸ ਕੀਤਾ, ਉਹਨੇ ਬਖਸ਼ਿਸ਼ ਕੀਤੀ।
ਹਰ ਹਰ ਕੀਰਤਨ ਇਹੋ ਮਨ ਰਾਤਾ।
ਉਹਦੀ ਦਇਆ ਨਾਲ, ਉਹਦੀ ਮਿਹਰ ਨਾਲ ਸਾਡਾ ਜਿਹੜਾ ਮਨ ਹੈ, ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੇ ਕੀਰਤਨ ਕਰਨ ਵਿੱਚ ਰੰਗਿਆ ਗਿਆ। ਰਹਾਓ ਦੂਜਾ, ਇਹ ਦੂਸਰੇ ਰਹਾਓ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜੋ ਪਾਵਨ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ, ਹਿਰਦੇ ਵਿੱਚ ਥਾਂ ਦੇਣਾ। ਵਿਚਾਰ ਕਰਦਿਆਂ ਇੱਕ ਨਹੀਂ ਅਨੇਕ ਭੁੱਲਾਂ ਹੋ ਜਾਂਦੀਆਂ, ਗੁਰੂ ਰਾਮਦਾਸ ਦੇ ਦਰ ਦੇ ਕੁੱਕਰ ਜਾਣ ਕੇ ਆਪ ਸਮਰੱਥ ਸਤਿਗੁਰੂ ਅਤੇ ਸਮਰੱਥ ਸੰਗਤਾਂ ਨੇ ਬਖਸ਼ ਲੈਣਾ, ਅਗਾਂਹ ਤੋਂ ਸਮਰੱਥ ਬਖਸ਼ਣੀ। ਆਓ ਇੱਕ ਵਾਰ ਅਖੀਰਲੀਆਂ ਪੰਗਤੀਆਂ ਸਰਵਣ ਕਰੀਏ। ਇੱਕ ਵਾਰ ਫਿਰ ਭਗਤ ਨਾਮਦੇਵ ਜੀ ਦੇ ਪਾਵਨ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ। ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਓ ਦੂਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।